ਢੋਲ ਵਜਾ ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473004436 6384384।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 6476-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੀਬੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫਾਰ ਦ ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, chartered life underwriter and certified health insurance specialist. I've been serving Canadian from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Murda pai ਇਨਸਾਨੀਅਤ ਸਿਰ ਤੇ ਉਠਾ ਲਈ, ਆਪਾਂ ਨੇ 26 ਜਨਵਰੀ ਇੱਦਾਂ ਮਨਾ ਲਈ। ਮੁਰਦਾ ਪਈ ਇਨਸਾਨੀਅਤ ਸਿਰ ਤੇ ਉਠਾ ਲਈ, ਆਪਾਂ ਨੇ 26 ਜਨਵਰੀ ਇੱਦਾਂ ਮਨਾ ਲਈ। ਮੈਂ ਜਦ ਕਦੇ ਮਾਯੂਸ ਹੋਇਆ, ਜ਼ੌਕ ਨੂੰ ਪੜਿਆ, ਜਾਂ ਪਿੰਡ ਦੇ ਖਸਤਾ ਥੜੇ ਤੇ ਹੀਰਗਾ ਲਈ, ਦਿੱਤਾ ਨਹੀਂ ਅੰਬੇਦਕਰ ਦੀ ਸੋਚ ਤੇ ਪਹਿਰਾ, ਦਿੱਤਾ ਨਹੀਂ ਅੰਬੇਦਕਰ ਦੀ ਸੋਚ ਤੇ ਪਹਿਰਾ। ਕੁਝ ਨੇ ਘਰਾਂ ਵਿੱਚ ਉਸ ਦੀ ਤਸਵੀਰ ਲਾ ਲਈ ਕਿ ਉਧਰ ਟੰਨਾਂ ਵਿੱਚ ਦੀਵਿਆਂ ਨੇ ਤੇਲ ਪੀ ਲਿਆ, ਇਧਰ ਗਰਾਹੀ ਬੇਬਸਾਂ ਸੁੱਕੀ ਲੰਘਾ ਲਈ ਕਿ ਕੁਦਰਤ ਨੇ ਪਾਣੀ ਬਖਸ਼ਿਆ ਸੀ ਪਿਆਸ ਵਾਸਤੇ। ਕੁਦਰਤ ਨੇ ਪਾਣੀ ਬਖਸ਼ਿਆ ਸੀ ਪਿਆਸ ਵਾਸਤੇ, ਆਪਾਂ ਨੇ ਇਸ ਨੂੰ ਰਿੜਕ ਕੇ ਬਿਜਲੀ ਬਣਾ ਲਈ ਕਿ ਲੰਮੇ ਸਮੇਂ ਤੋਂ ਰੋਜ਼ ਸੀ ਪੀਂਦੇ ਬਲੈਕੀਏ, ਲੰਮੇ ਸਮੇਂ ਤੋਂ ਰੋਜ਼ ਸੀ ਪੀਂਦੇ ਬਲੈਕੀਏ, ਕਿਉਂ ਸ਼ੋਰ ਹੈ ਆਪਾਂ ਵੀ ਜੇ ਥੋੜੀ ਕੁ ਲਾ ਲਈ ਕਿ ਉਹਨਾਂ ਤਾਰੀਖੀ ਫਲਸਫਾ ਰੱਦੀ ਚ ਵੇਚਿਆ, ਚਟਨੀ ਬਣਾ ਕੇ ਧਰਮ ਦੀ ਮੱਥੇ ਤੇ ਲਾ ਲਈ ਕਿ ਰੋਸ਼ਨ ਭਲਾ ਕਰਦਾ ਮੈਂ ਕੀ ਅੰਤਾਂ ਦੀ ਠੰਡ ਵਿੱਚ। ਰੌਸ਼ਨ ਭਲਾ ਕਰਦਾ ਮੈਂ ਕੀ ਅੰਤਾਂ ਦੀ ਠੰਡ ਵਿੱਚ, ਕੋਟੀ ਫਟੀ ਸੀ ਕੋਟ ਦੇ ਹੇਠਾਂ ਦੀ ਪਾ ਲਈ, ਕੋਟੀ ਫਟੀ ਸੀ ਕੋਟ ਦੇ ਹੇਠਾਂ ਦੀ ਪਾ ਲਈ। ਗੁਰਦਿਆਲ ਰੌਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਵਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ। ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਰੌਣਕ ਪੰਜਾਬ ਦੀ ਸੁਣ ਕੇ ਹਟਿਓ, ਹੁਣ ਆਪਣੀ ਵਾਰੀ ਅਤੇ ਆਪਣੇ ਤੋਂ ਬਾਅਦ ਸਾਜ਼ੋ ਆਵਾਜ਼ ਤਕਾਲਾ ਤੱਕ ਸੁਣੋਗੇ। ਬਾਹਰ ਮੌਸਮ ਬੜਾ ਖੁਸ਼ਗਵਾਰ ਹੈ, 1 ਡਿਗਰੀ ਤਾਪਮਾਨ ਹੈ ਕਿਉਂਕਿ ਧੁੱਪ ਸੋਹਣੀ ਲੱਗੀ ਆ, ਇਸ ਕਰਕੇ ਉਹ ਤਾਪਮਾਨ ਵੀ ਜਿਹੜਾ ਜੀ ਉਹ ਬੜਾ ਵਧੀਆ, ਹਵਾ ਵਗਦੀ ਆ ਪਰ ਕੋਸੀ ਕੋਸੀ, ਮੌਸਮ ਸੋਹਣਾ ਅੱਜ। ਕੱਲ ਨੂੰ ਮੰਗਲਵਾਰ ਹੈ, -2 ਡਿਗਰੀ ਤਾਪਮਾਨ ਹੋਣਾ ਤੇ ਬਰਫ਼ ਪੈਣ ਦੀ ਸੰਭਾਵਨਾ। ਬੁੱਧਵਾਰ ਨੂੰ 0 ਡਿਗਰੀ ਤਾਪਮਾਨ ਹੋਵੇਗਾ, ਬਰਫ਼ ਪੈਣੀ ਹੈ। ਵੀਰਵਾਰ ਨੂੰ 1 ਡਿਗਰੀ ਪਲੱਸ ਤਾਪਮਾਨ ਆ ਤੇ ਸੂਰਜ ਦੇਵਤਾ ਦਾ ਦਾਅ ਧਰਤੀ ਤੇ ਆਉਣ ਦਾ ਲੱਗ ਸਕਦਾ। ਸ਼ੁੱਕਰਵਾਰ ਨੂੰ 2 ਡਿਗਰੀ ਤਾਪਮਾਨ ਹੋਵੇਗਾ, ਬੱਦਲਵਾਈ। ਸਨਿਚਰਵਾਰ ਨੂੰ ਫਿਰ ਇਹ ਘੱਟ ਕੇ ਤੇ -6 ਡਿਗਰੀ ਹੋ ਜਾਣਾ ਪਰ ਧੁੱਪ ਲੱਗਣੀ ਹੈਗੀ। ਐਤਵਾਰ ਨੂੰ 3 ਡਿਗਰੀ ਤਾਪਮਾਨ ਨਾਲ ਬਰਫ਼ ਪੈਣੀ ਹੈਗੀ ਹੈ ਤੇ ਸੋਮਵਾਰ ਨੂੰ 2 ਡਿਗਰੀ ਤਾਪਮਾਨ ਹੋਵੇਗਾ। ਮੰਗਲਵਾਰ ਨੂੰ -5 ਡਿਗਰੀ ਬੱਦਲ ਵਾਲੀ ਹੋਣੀ ਹੈ ਤੇ ਬੁੱਧਵਾਰ ਨੂੰ -3 ਡਿਗਰੀ ਤਾਪਮਾਨ ਤੇ ਸੂਰਜ ਦੇਵਤਾ ਜੀ ਖੂਬ ਭੰਗੜਾ ਪਾਉਣਗੇ। ਸੋ ਮੌਸਮ ਜਿਹੜਾ ਜੀ ਉਹ ਕੱਚਾ ਪਿੱਲਾ ਜਾ, ਕਦੇ ਠੰਡ ਤੇ ਕਦੇ ਗਰਮੀ, ਪਰ ਤੁਸੀਂ ਭਾਈ ਉਸ ਹਿਸਾਬ ਨਾਲ ਕੱਪੜੇ ਛੱਪੜੇ ਪਾ ਕੇ ਨਿਕਲਿਆ ਕਰੋ, ਸ਼ੇਖੀ ਵਾਲੀ ਕੋਈ ਗੱਲਬਾਤ ਨਹੀਂ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਬਥੇਰੀਆਂ ਕਰਨੀਆਂ ਨੇ। ਕੱਲ 26 ਜਨਵਰੀ ਸੀ ਤੇ ਇਸ ਮੌਕੇ ਦੇ ਉੱਪਰ ਹੀ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਹੈ। ਇੱਕ ਖੜਦਮਾਗ ਮੋਟਾ ਸਿਰਾ ਜਾਂ ਫਿਰ ਲੱਕੜ ਸਿਰਾ ਵੀ ਕਹਿ ਸਕਦੇ ਹਾਂ, ਉਸ ਨੇ ਭੀਮ ਰਾਓ ਅੰਬੇਦਕਰ ਹੋਰਾਂ ਦੇ ਬੁੱਤ ਤੇ ਚੜ੍ਹ ਕੇ, ਪਹਿਲਾਂ ਪੌੜੀ ਲਾ ਕੇ ਬੁੱਤ ਤੇ ਚੜ੍ਹਿਆ ਤੇ ਮੁੜ ਕੇ ਥੋੜਾ ਲੈ ਕੇ ਤੇ ਬੁੱਤ ਤੋੜਨਾ ਸ਼ੁਰੂ ਕੀਤਾ। ਉਹ ਜਦੋਂ ਫਿਰ ਲੋਕਾਂ ਦਾ ਧਿਆਨ ਉਹਦੇ ਪਾਸੇ ਪਿਆ, ਫਿਰ ਉਹਨਾਂ ਨੇ ਫੜ ਕੇ ਤੇ ਉਹਦੀ ਸਰਵਿਸ ਕੀਤੀ ਤੇ ਪੁਲਿਸ ਨੂੰ ਦਿੱਤਾ। ਉਸ ਤੋਂ ਬਾਅਦ ਫਿਰ ਉੱਥੇ ਰਾਜਨੀਤੀ ਸ਼ੁਰੂ ਹੁੰਦੀ ਹੈ। ਅਸਲ ਵਿੱਚ ਕੀ ਆ ਕਿ ਕੁਝ ਕੁ ਸਾਡੇ ਜਥੇਦਾਰ ਨੇ ਗੁੱਤਾਂ ਵਾਲੇ ਅਮਰੀਕਾ ਦੇ ਵਿੱਚ, ਉਹ ਸਮੇਂ ਸਮੇਂ ਸਿਰ ਇਹੋ ਜਿਹੀਆਂ ਕਾਲਜ ਦਿੰਦੇ ਰਹਿੰਦੇ ਨੇ ਕਿ ਜਿਹੜੇ ਨੌਜਵਾਨ ਨੇ ਉਹ ਧਰਮ ਦੇ ਨਾਂ ਤੇ ਮੂਰਖ ਬਣ ਕੇ ਤੇ ਇਹੋ ਜਿਹੀਆਂ ਬੇਅਕਲੀਆਂ ਕਰਨ ਤੁਰ ਪੈਂਦੇ ਨੇ, ਕਿਉਂਕਿ ਰਾਜਨੀਤਿਕ ਲੋਕਾਂ ਦਾ ਉਹ ਲੋਕ ਹੱਥ ਠੋਕਾ ਨੇ। ਔਰ ਉਸ ਤੇ ਫਿਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਬਿਆਨ ਆਉਣੇ ਸ਼ੁਰੂ ਹੁੰਦੇ ਨੇ। ਇੱਕ ਦਾ ਬਿਆਨ ਆਇਆ ਜਿਸ ਨੇ SGPC ਦੇ ਨਾਲ ਜੋੜ ਕੇ ਤੇ ਉਸ ਸਾਰੇ ਕਾਸੇ ਨੂੰ ਪੇਸ਼ ਕੀਤਾ ਵੀ ਦਰਬਾਰ ਸਾਹਿਬ ਗਲਿਆਰੇ ਦੇ ਵਿੱਚ ਲੱਗੇ ਅੰਬੇਦਕਰ ਦੇ ਬੁੱਤ। ਸੋ ਇਹ ਬੁੱਤ ਜਿਹੜਾ ਜੀ ਉਹ ਦਰਬਾਰ ਸਾਹਿਬ ਤੋਂ ਤਕਰੀਬਨ 1 ਕਿਲੋਮੀਟਰ ਦੂਰ ਹੈ, ਪੁਰਾਣਾ ਚੌਂਕ ਆ, ਉਸ ਚੌਂਕ ਨੂੰ ਵਧੀਆ ਸ਼ਿੰਗਾਰ ਦਿੱਤਾ ਗਿਆ ਤੇ ਉਹਦੇ ਵਿੱਚ ਇਹ ਬੁੱਤ ਹੈ। ਇਕੱਲਾ ਉੱਥੇ ਅੰਮ੍ਰਿਤਸਰ ਦੇ ਵਿੱਚ ਹੀ ਨਹੀਂ, ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਲੱਗੇ ਨੇ। ਜਲੰਧਰ ਦੇ ਵਿੱਚ ਦੂਰਦਰਸ਼ਨ ਦੇ ਬਿਲਕੁਲ ਲਾਗੇ ਜਿਹੜਾ ਚੌਂਕ ਆ ਜੀ, ਜਿਸ ਨੂੰ ਉੱਥੇ ਬੜੇ ਚਿਰਾਂ ਦਾ ਬੁੱਤ ਲਗਾਇਆ, ਜਿਹਨੂੰ ਨਕੋਦਰ ਚੌਂਕ ਵੀ ਕਿਹਾ ਜਾਂਦਾ। ਇਹਦੇ ਵੱਖ ਵੱਖ ਹੋਰ ਸ਼ਹਿਰਾਂ ਦੇ ਵਿੱਚ ਵੀ ਬੁੱਤ ਲੱਗੇ ਨੇ। ਹੁਣ ਕੋਈ ਵੀ ਜਿਹੜਾ ਜੀ ਉਹ ਨਸ਼ਾ ਪਤਾ ਕਰਕੇ ਤੇ ਉੱਥੇ ਚੜ੍ਹ ਕੇ ਤੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਤੇ ਮੁੜ ਕੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਧਰਮਾਂ ਦੇ ਵਿੱਚ ਜਾਤੀਆਂ ਦੇ ਵਿੱਚ ਜ਼ਹਿਰ ਫੈਲਾਉਣ ਲੱਗ ਪੈਂਦੇ ਨੇ ਤੇ ਉਹ ਜਿਹੜਾ ਬੁੱਤ ਤੇ ਚੜ੍ਹ ਕੇ ਬੁੱਤ ਤੋੜਨ ਵਾਲਾ ਤੇ ਰਾਜਨੀਤਿਕ ਲੋਕ ਉਸ ਦਾ ਸਹਾਰਾ ਲੈ ਕੇ ਭਾਈਚਾਰਕ ਸਾਂਝਾਂ ਤੋੜਨ ਵਾਲੇ, ਇਹਨਾਂ ਦੋਵਾਂ ਦੇ ਵਿੱਚ ਫਰਕ ਕੋਈ ਬਹੁਤਾ ਹੁੰਦਾ ਨਹੀਂ। ਪਰ ਇੱਕ ਮੁਜਰਮ ਹੈ ਤੇ ਦੂਜਾ ਜਿਹੜਾ ਜੀ ਉਹ ਆਪਣੇ ਆਪ ਨੂੰ ਸਮਾਜ ਸੇਵੀ ਹੋਣ ਦਾ ਦਾਵਾ ਕਰਦਾ। ਸੋ ਵੱਖਰੇ ਵੱਖਰੇ ਸਮੇਂ ਜਿਹੜੇ ਜੀ, ਬਾਕੀ ਆ ਕਿ ਅਸੀਂ ਜਦੋਂ ਅਸੀਂ ਕਿਸੇ ਨਾਲ ਧੱਕਾ ਕਰਦੇ ਹਾਂ ਉਦੋਂ ਸਾਨੂੰ ਜਾਇਜ਼ ਲੱਗਦਾ, ਤੇ ਜਦੋਂ ਕੋਈ ਸਾਡੇ ਨਾਲ ਧੱਕਾ ਕਰ ਜਾਂਦਾ ਫਿਰ ਸਾਨੂੰ ਬੜੀਆਂ ਮਿਰਚਾਂ ਲੱਗਦੀਆਂ। ਔਰ ਅਜਿਹਾ ਕੁਝ ਹੀ ਵਾਪਰ ਰਿਹਾ, ਇਹੀ ਵਰਤਾਰਾ ਹੈ। ਔਰ ਪਰ ਕੌਣ ਕਵੇ ਰਾਣੀ ਅੱਗਾ ਢੱਕ। 26 ਜਨਵਰੀ ਸਾਰਿਆਂ ਨੇ ਕੱਲ ਗਣਤੰਤਰਤਾ ਦਿਵਸ ਜਿਹੜਾ ਜੀ ਉਹ ਆਪੋ ਆਪਣੇ ਢੰਗ ਦੇ ਨਾਲ ਮਨਾਇਆ। ਕਈਆਂ ਨੇ ਝੰਡਾ ਲਹਿਰਾ ਕੇ ਤੇ ਕਈਆਂ ਨੇ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਉਸ ਦੀਆਂ ਮੁਬਾਰਕਾਂ ਦੇ ਕੇ, ਕਈਆਂ ਨੇ ਸੰਵਿਧਾਨ ਚੇਤੇ ਕਰਾ ਕੇ, ਖਾਸ ਕਰਕੇ ਉਹਨਾਂ ਨੇ ਜ਼ਿਆਦਾ ਸ਼ਿੱਦਤ ਦੇ ਨਾਲ ਮਨਾਇਆ ਜਿਹੜੇ ਰੋਜ਼ ਉਸ ਸੰਵਿਧਾਨ ਨੂੰ ਤੋੜਦੇ ਆ। ਉਹਨਾਂ ਨੇ ਕੱਲ ਵੱਡੇ ਡਰਾਮੇ ਕੀਤੇ। ਸੋ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਹੁਣ ਆਪਾਂ ਇੱਥੇ ਗੱਲ ਕਰ ਲੈਂਦੇ ਹਾਂ ਵੀ ਬੜਾ ਧੱਕਾ ਹੋਇਆ ਚੰਦਰਾ ਆਰੀਆ ਜੀ, ਉਹਨਾਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਛੱਡਿਆ ਜੇ, ਉਹਨਾਂ ਨੂੰ ਕਹਿ ਲਓ ਕਿ ਰੱਬ ਕਰੇ ਭਲਾ ਅਵੈਧ ਕਰਾਰ ਦੇ ਦਿੱਤਾ ਕਿ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ। ਇਹਦੇ ਨਾਲ ਡੈਮੋਕ੍ਰੇਸੀ ਦਾ ਬੜਾ ਗਾਣ ਹੋਇਆ ਤੇ ਬਹੁਤ ਮਾੜਾ ਕੰਮ ਕੀਤਾ, ਧੱਕਾ ਕੀਤਾ। ਦੂਜੇ ਪਾਸੇ ਬੀਬੀ ਰੂਬੀ ਢਾਲਾ ਜੀ, ਉਹਨਾਂ ਦਾ ਇਸ ਸਾਰੇ ਕਾਸੇ ਤੋਂ ਬਾਅਦ ਬਿਆਨ ਆਇਆ ਕਿ ਜਿਹੜੇ ਚੰਦਰਾ ਆਰੀਆ ਹੋਰਾਂ ਦੇ ਸਪੋਰਟਰਸ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਡੋਂਟ ਬੀ ਡਿਸਹਾਰਟਡ, ਦਿਲ ਛੋਟਾ ਨਾ ਕਰੋ, ਤੁਸੀਂ ਸਾਰੇ ਮੇਰੇ ਕੈਂਪ ਚ ਆ ਸਕਦੇ ਹੋ। ਉਹ ਕਹਿਣ ਦਾ ਭਾਵ ਇਹ ਕਿ ਮਨਸ਼ਾ ਤਾਂ ਆਪਣਾ ਦੋਵਾਂ ਦਾ ਇੱਕੋ ਹੀ ਸੀ, ਤੇ ਹੁਣ ਉਹ ਨਹੀਂ ਰੇਸ ਦੇ ਵਿੱਚ, ਤੁਸੀਂ ਇੱਧਰ ਨੂੰ ਆ ਜਾਓ। ਅੱਜ ਸਵੇਰੇ ਮੈਂ ਇੱਕ ਰੂਬੀ ਢਾਲਾ ਹੋਰਾਂ ਦਾ ਇੰਸਟਾਗ੍ਰਾਮ ਪੇਜ ਹੈ ਉੱਤੇ ਰੀਲ ਸੀ ਤੇ ਉਹ ਉਹਨਾਂ ਪਾਈ ਸੀ ਤੇ ਥੱਲੇ ਮੈਂ ਕਮੈਂਟ ਪੜ੍ਹਦਾ ਸੀ। ਇਹ ਜਿਹੜੇ ਬਹੁਤ ਲੀਡਰ ਸ਼ੀਡਰ ਨੇ ਇਹ ਜਦੋਂ ਕੋਈ ਪੋਸਟ ਪਾਉਂਦੇ ਆ ਸੋਸ਼ਲ ਮੀਡੀਆ ਦੇ ਉੱਪਰ, ਪਤਾ ਨਹੀਂ ਕਿਉਂ ਥੱਲੇ ਕਮੈਂਟ ਪਤਾ ਨਹੀਂ ਕਿਉਂ ਨਹੀਂ ਪੜ੍ਹਦੇ। ਸੋ ਕਮੈਂਟ ਪੜ੍ਹਨ ਵਾਲੇ ਸੀ। ਸੋ ਮੈਂ ਜ਼ਰੂਰ ਬੇਨਤੀ ਕਰਦਾ ਜੇ ਕੋਈ ਰੂਬੀ ਹੋਰਾਂ ਦੇ ਨੇੜਲਾ ਸੁਣ ਰਿਹਾ ਹੋਵੇ ਤੇ ਉਹ ਆਪਣਾ ਉਹ ਪੇਜ ਖੋਲ ਕੇ ਤੇ ਕਮੈਂਟ ਜ਼ਰੂਰ ਅੱਧਾ ਕੁ ਘੰਟਾ ਕੱਢ ਕੇ ਪੜ੍ਹਿਓ ਜ਼ਰੂਰ। ਵੀਕਐਂਡ ਦੇ ਉੱਪਰ ਮਾਰਕਾਰ ਨਹੀਂ ਹੋਈ ਆਏ ਹੋਏ ਸਨ ਜੀ। ਮੈਂ ਥੋੜ੍ਹਾ ਜਿਹਾ ਲੇਟ ਉੱਠਣ ਵਾਲਾ ਬੰਦਾ ਤੇ ਇੱਕ ਦਿਨ ਪਹਿਲਾਂ ਹੀ ਜਿਹੜਾ ਸੀਗਾ ਜੀ ਉਹ ਇਹ ਸੁਨੇਹੇ ਜਿਹੜੇ ਸੀ ਸਾਰੇ ਪਾਸੇ ਆਏ ਕਿ ਕੱਲ੍ਹ ਨੂੰ 8:30 ਵਜੇ ਜੀ ਸਪਰੈਂਜ਼ਾ ਬੈਂਕਟ ਹਾਲ ਪਹੁੰਚ ਜਾਓ ਤੇ ਮਾਰਕਾਰ ਨਹੀਂ ਹੋਰਾਂ ਲਿਆਉਣਾ। ਤੇ ਮੈਂ ਉਦਣ ਤਕਰੀਬਨ 7:30 ਵਜੇ ਮੇਰੀ ਜਾਗ ਖੁੱਲੀ ਫਿਰ ਮੈਂ ਕਿਹਾ ਜੇ ਹੁਣ ਦੁਬਾਰਾ ਕੰਨਾਂ ਘੇਸਲ ਜੀ ਮਾਰ ਲਈ ਤੇ ਫਿਰ ਉੱਠ ਨਹੀਂ ਹੋਣਾ। ਤੇ ਫਿਰ ਆਪਾਂ ਜੀ ਮੂੰਹ ਦੇ ਵਿੱਚ ਕੂਚੀ ਕਾਚੀ ਫੇਰੀ ਤੇ ਚਲੋ ਜੀ 8:30 ਵਜੇ ਘਰੋਂ ਤੁਰ ਕੇ ਤੇ 8:45 ਵਜੇ ਉੱਥੇ ਪਹੁੰਚ ਗਏ ਤੇ ਮੇਰੇ ਆਉਂਦਿਆਂ ਨੂੰ ਆਏ ਹੋਏ ਸੀ ਤੇ ਜਿਹੜਾ ਬੈਂਕ ਠਾ ਲਿਆ ਜੀ ਉਹਦੇ 'ਚ 250 ਬੰਦਾ ਜਿਹੜਾ ਸੀਗਾ ਜੀ ਉਹ ਵੱਖ ਵੱਖ ਹਲਕਿਆਂ ਤੋਂ ਬਹੁਤੇ ਬ੍ਰਹਮਟੋਨੀਅਨ ਸੀ ਉਹ ਪਹੁੰਚੇ ਹੋਏ ਸਨ ਜਿੱਥੇ ਬਾਕੀ ਦੇ ਮੈਂਬਰ ਪਾਰਲੀਮੈਂਟਸ ਨੇ ਆਪੋ ਆਪਣੇ ਵਿਚਾਰ ਦਿੱਤੇ ਤੇ ਉੱਥੇ ਨਾਲ ਨਾਲ ਮਾਰਕਾਰ ਨਹੀਂ ਹੋਰਾਂ ਨੇ ਸੰਖੇਪ ਦੇ ਵਿੱਚ ਆਪਣੀਆਂ ਕੁਝ ਨੀਤੀਆਂ ਦਾ ਵਿਖਿਆਨ ਕੀਤਾ। ਅੱਜ ਮੈਨੂੰ ਕਿਸੇ ਨੇ ਭੇਜੀ ਜੀ ਇੱਕ ਹੋਰ ਸਰਵੇ ਜਿਹੜੇ ਦਿਨ ਬ ਦਿਨ ਆ ਰਹੇ ਨੇ। ਆਪਾਂ ਉਦੋਂ ਵੀਰਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ, ਜ਼ਿਕਰ ਕੀਤਾ ਸੀ ਕਿ ਲਿਬਰਲ ਜਿਹੜੀ ਹੈ ਜੀ ਫੈਡਰਲੀ ਇੱਕ ਲੀਡਰਲੈਸ ਪਾਰਟੀ ਹੈ ਹਾਲ ਦੀ ਘੜੀ, ਕਿਉਂਕਿ ਚੋਣ ਜਿਹੜੀ ਹੋ ਰਹੀ ਹੈ ਟਰੰਪ ਜਿਹੜੇ ਟਰੂਡੋ ਸਾਹਿਬ ਨੇ ਚਲ ਜਾਣਾ ਤੇ ਜਿਹੜਾ ਨਵਾਂ ਬੰਦਾ ਚੋਣ ਹੋਣਾ ਜਿਹਦੇ ਵਿੱਚ ਬਹੁਤੀਆਂ ਸੰਭਾਵਨਾਵਾਂ ਮਾਰਕ ਕਾਰਨ ਹੋ ਰਹੀਆਂ ਨੇ। ਔਰ ਕਿਉਂਕਿ ਬਹੁਤਿਆਂ ਦੇ ਲੱਖਣ ਇਹ ਨੇ ਵੀ ਮਾਰਕ ਕਾਰਨ ਹੋ ਰਹੀ ਆ ਰਹੇ ਨੇ ਤੇ ਲਿਬਰਲ ਦੇ ਹਾਲਾਤ ਜਿਹੜੇ ਨੇ ਜੀ ਸੁਧਰਨ ਲੱਗ ਪਏ ਨੇ। ਹੁਣ ਕੰਪੈਰੀਜ਼ਨ ਜਿਹੜਾ ਜੀ ਉਹ ਟਰੂਡੋ ਵਰਸਿਜ਼ ਪੋਲੀਓਵ ਨਹੀਂ ਹੁੰਦਾ, ਹੁਣ ਕੰਪੈਰੀਜ਼ਨ ਜਿਹੜਾ ਜੀ ਉਹ ਪੋਲੀਓਵ ਵਰਸਿਜ਼ ਮਾਰਕ ਕਾਰਨ ਹੋਣ ਲੱਗ ਪਿਆ, ਚਾਹੇ ਉਹਨਾਂ ਦੀ ਕ੍ਰੈਡੈਂਸ਼ੀਅਲਸ ਦੀ ਗੱਲ ਹੋਵੇ ਤੇ ਚਾਹੇ ਉਹਨਾਂ ਦੀ ਓਵਰਆਲ ਪਰਸਨੈਲਿਟੀ ਦੀ ਗੱਲ ਹੋਵੇ ਤੇ ਚਾਹੇ ਇਸ਼ੂਜ਼ ਦੇ ਉੱਪਰ ਉਹਨਾਂ ਦੇ ਵਿਚਾਰਾਂ ਦੀ ਸਪਸ਼ਟਤਾ ਦੀ ਗੱਲ ਹੋਵੇ, ਲੋਕ ਜਿਹੜੇ ਨੇ ਜੀ ਉਹ ਕੰਪੈਰੀਜ਼ਨ ਕਰਨ ਲੱਗ ਪਏ ਨੇ। ਖਾਸ ਕਰਕੇ ਜਦੋਂ ਟਰੰਪ ਹੋਰਾਂ ਨਾਲ ਸਿੰਘ ਫਸਾਉਣ ਦੀ ਗੱਲ ਆਉਂਦੀ ਆ, ਕਿਉਂਕਿ ਦਾ ਵੇ ਟਰੰਪ ਐਡਮਿਨਿਸਟ੍ਰੇਸ਼ਨ ਬਿਹੇਵਿੰਗ, ਉਹਦੇ ਲਈ ਕੈਨੇਡੀਅਨ ਮਹਿਸੂਸ ਕਰਨ ਲੱਗ ਪਏ ਨੇ ਕਿ ਉਹਦੇ ਨਾਲ ਮੱਥਾ ਲਾਉਣ ਦੇ ਲਈ ਸਾਨੂੰ ਕੋਈ ਡਾਢਾ ਸਿਆਣਾ ਬੰਦਾ ਚਾਹੀਦਾ, ਤੇ ਉਦੋਂ ਫਿਰ ਮਾਰਕ ਕਾਰਨੀ ਹੋਰਾਂ ਦੇ ਨੰਬਰ ਜਿਹੜੇ ਆ ਜੀ ਉਹ ਉੱਪਰ ਚਲੇ ਜਾਂਦੇ ਨੇ। ਉਹਦੇ ਨਾਲ ਆਪਾਂ ECOWAS ਦੇ ਸਰਵੇ ਦੀ ਗੱਲ ਕੀਤੀ ਸੀ, ਅੱਜ ਜਿਹੜਾ ਜੀ ਤੁਸੀਂ 338 ਜਿਹਦੇ ਆਪਾਂ ਬਾਕੀ ਦੇ ਇਕੱਲੀ ਇਕੱਲੀ ਸੀਟ ਦਾ ਦੇਖਦੇ ਹੁੰਦੇ ਵੀ ਕਿਹੜਾ ਸੀਟ ਜਿਹੜੀ ਆ ਕਿੱਥੇ ਸਟੈਂਡ ਕਰਦੀ ਆ, ਤੁਸੀਂ ਉਸ ਸਾਈਟ ਤੇ ਜਾ ਕੇ ਤੇ ਥੱਲੇ ਮੇਨ ਸਟਰੀਟ ਰਿਸਰਚ ਦੇ ਸਰਵੇ ਜਿਹੜੇ ਨੇ ਜੀ ਉਹ ਥੱਲੇ ਉਹਨਾਂ ਛਾਪੇ ਨੇ, ਡਰਮੈਟਿਕਲੀ ਜਿਹੜਾ ਜੀ ਉਹ ਚੇਂਜ ਆਈ ਆ, ਡਰਮੈਟਿਕਲੀ ਚੇਂਜ ਆਈ ਆ। ਜਿਹੜੇ ਨੰਬਰ ਜਿਹੜੇ ਨੇ ਜੀ ਉਹ ਕੁਝ ਸਮਾਂ ਪਹਿਲਾਂ ਬਹੁਤ ਵੱਡਾ ਫਰਕ ਜਿਹੜਾ ਸੀਗਾ ਲਿਬਰਲਸ ਅਤੇ ਕੰਜ਼ਰਵੇਟਿਵਸ ਦੇ ਵਿੱਚ ਪੈ ਗਿਆ ਸੀ, ਉਹ ਫਰਕ ਜਿਹੜਾ ਜੀ ਹੁਣ ਦੂਜੇ ਪਾਸੇ ਨੂੰ ਸ਼ੁਰੂ ਹੋਣ ਲੱਗਾ। ਔਰ ਮੈਨੂੰ ਲੱਗਦਾ ਕਿ ਜਿੱਦਣ 9 ਤਰੀਕ ਨੂੰ 9 ਮਾਰਚ ਨੂੰ ਵੋਟਾਂ ਛੋਟਾ ਪੈ ਕੇ ਤੇ ਸ਼ਾਮ ਨੂੰ ਅਨਾਊਂਸ ਹੋ ਗਿਆ ਕਿ ਮਾਰਕ ਕਾਰਨੀ ਹੋਰੀ ਜਿਹੜੇ ਨੇ ਜੀ ਉਹ ਲਿਬਰਲ ਦੇ ਲੀਡਰ ਚੁਣੇ ਜਾ ਚੁੱਕੇ ਨੇ, ਤੇ ਉਸ ਤੋਂ ਬਾਅਦ ਤੁਸੀਂ ਹੋਰ ਚੇਂਜ ਦੇਖੋਗੇ। ਵੈਸੇ ਹੁਣ ਉਦਾਂ ਦਾ ਚੁਣੇ ਜਾਣਾ ਜਿਹੜਾ ਜੀ ਉਹ ਤਕਰੀਬਨ ਕਾਫੀ ਚਾਂਸਿਸ ਹੋ ਗਏ ਨੇ, ਕਿਉਂਕਿ ਚੰਦਰਾਰੀਆ ਨਹੀਂ ਰਹਿ, ਜੇ ਕਿਤੇ ਉਹ ਰਹਿ ਹੁੰਦੇ ਤੇ ਫਿਰ ਥੋੜਾ ਜਿਹਾ ਮਾਰਕ ਕਰਨੀ ਦਾ ਔਖਾ ਹੋ ਜਾਣਾ ਸੀ। ਵੈਸੇ ਰੂਬੀ ਢਾਲਾ ਹੋਰਾਂ ਦੇ ਨਾਲ ਫਸਮੀ ਟੱਕਰ ਜਿਹੜੀ ਹੈ ਜੀ ਉਹਨਾਂ ਦੀ ਹੋ ਸਕਦੀ ਆ। ਚਲੋ ਪਰਮਾਤਮਾ ਦੋਵਾਂ ਨੂੰ ਤੰਦਰੁਸਤੀਆਂ ਬਖਸ਼ੇ। 416-620-1778 ਸਟੂਡੀਓ ਦਾ ਫੋਨ ਨੰਬਰ ਆ, ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਈ, ਅੱਜ ਸੋਮਵਾਰ ਆ, ਕੱਲ੍ਹ ਨੂੰ ਮੰਗਲਵਾਰ ਤੇ ਪਰਸੋਂ ਨੂੰ ਆ ਬੁੱਧਵਾਰ। ਹੁਣ ਤੁਸੀਂ ਸੋਚੋਗੇ ਵੀ ਇਹਦੇ ਵਿੱਚ ਕਿਹੜੀ ਨਵੀਂ ਗੱਲ, ਹਰ ਵਾਰੀ ਇੱਦਾਂ ਹੁੰਦਾ। ਬੁੱਧਵਾਰ ਇਸ ਵਾਰੀ ਇੰਪੋਰਟੈਂਟ ਆ, ਇੰਪੋਰਟੈਂਟ ਇਸ ਕਰਕੇ ਆ ਕਿ ਉਦਣ ਨੂੰ ਫੋਰਡ ਸਾਹਿਬ ਨੇ ਇਲੈਕਸ਼ਨ ਅਨਾਊਂਸ ਕਰਨੀਆਂ ਨੇ, ਤੇ ਜਦੋਂ ਹੁਣ ਆਪਣੇ ਪੰਜਾਬੀ ਇਕੱਠੇ ਹੋਏ ਹੋਣ, ਭਾਵੇਂ ਜਿਹਦੇ ਮਰਜ਼ੀ ਕਰਕੇ ਇਕੱਠੇ ਹੋਏ ਹੋਣ, ਤੇ ਉਦੋਂ ਫਿਰ ਸੱਜੇ ਖੱਬੇ ਦੀਆਂ ਗੱਲਾਂ ਚੱਲਦੀਆਂ ਹੁੰਦੀਆਂ ਨੇ। ਲਿਬਰਲਸ ਨੂੰ ਆਪਾਂ ਉਦਣ ਵੀ ਗੱਲ ਕੀਤੀ ਸੀ, ਜ਼ਿਕਰ ਕੀਤਾ ਸੀ ਕਿ ਕੈਂਡੀਡੇਟ ਲੱਭਣ ਦੇ ਵਿੱਚ ਦਿੱਕਤ ਪੇਸ਼ ਆ ਰਹੀ ਆ ਜਿਹੜੇ ਸਾਡੇ ਓਨਟੈਰੀਓ ਲਿਬਰਲਸ ਨੇ, ਖਾਸ ਕਰਕੇ ਬ੍ਰੈਂਪਟਨ ਮਿਸੀਸਾਗਾ ਦੇ ਵਿੱਚੋਂ ਉਹਨਾਂ ਨੂੰ ਕੈਂਡੀਡੇਟ ਲੱਭਣ ਦੀ ਔਖ ਦਾ ਸਾਹਮਣਾ ਕਰਨਾ ਪੈ ਰਿਹਾ। ਚਲੋ ਬ੍ਰੈਂਪਟਨ ਦੇ ਵਿੱਚੋਂ ਤਾਂ ਮੰਨਿਆ, ਕਾਰਨ ਕੀ ਆ ਉਹਦਾ ਉਹ ਆਪਾਂ ਦੱਸਦੇ ਹਾਂ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਲਈ ਆਪਾਂ ਨੂੰ ਟੌਪ ਚੋਇਸ ਇਲੈਕਟ੍ਰੋਨਿਕਸ ਦਾ ਸਹਿਯੋਗ ਹਾਸਲ ਹੈ। ਟੌਪ ਚੋਇਸ ਇਲੈਕਟ੍ਰੋਨਿਕਸ ਜਿਹੜਾ ਕਿ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਹੈ, ਵੈਸੇ ਕਿਚਨਰ ਦੇ ਗੁਰਫ ਦੇ ਵਿੱਚ ਵੀ ਇਹਨਾਂ ਦੇ ਵੱਡੇ ਵੱਡੇ ਸ਼ੋਰੂਮ ਨੇ। ਇੱਥੇ 16 ਇੰਟਰਮੋਡਲ ਡਰਾਈਵ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ, ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਦਾ ਸਮਾਨ ਤੁਸੀਂ ਸਸਤੇ ਭਾਅ ਇੱਥੋਂ ਲੈ ਸਕਦੇ ਹੋ। 905-799-0045 ਇਹਨਾਂ ਦਾ ਫੋਨ ਨੰਬਰ ਹੈ ਜੀ। ਐਚ ਕੇ ਟਾਇਰ ਸੈਂਟਰ, ਜੇ ਤੁਸੀਂ ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟ੍ਰੇਲਰਾਂ ਦੇ ਟਾਇਰ ਪਾਉਣੇ ਜਾਂ ਫਿਰ ਉਹਨਾਂ ਦੀ ਮੁਰੰਮਤ ਕਰਵਾਉਣੀ ਹੈ, ਦੇਰ ਸਵੇਰ ਕਿਤੇ ਸਮੱਸਿਆ ਆ ਜਾਂਦੀ ਹੈ ਤੇ ਇਹਨਾਂ ਦੇ ਜਿਹੜੇ ਸਰਵਿਸ ਟਰੱਕ ਨੇ ਜੀ ਉਹ ਤਿਆਰ ਬਰ ਤਿਆਰ ਰਹਿੰਦੇ ਨੇ, ਤੁਸੀਂ 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਫੋਨ ਕਰ ਸਕਦੇ ਹੋ 647-295-4600। ਏਸ਼ੀਅਨ ਫੂਡ ਸੈਂਟਰ ਜਿਹੜਾ ਜੀ ਉਹ 11 ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਿੰਦਾ ਰਿਹਾ, ਸਾਫ਼ ਸੁਥਰੀਆਂ ਦਾਲਾਂ, ਸਬਜ਼ੀਆਂ, ਫਲ ਫਰੂਟ, ਚੰਗੀ ਗਰੋਸਰੀ, ਵਧੀਆ ਕਿਰਾਇਆ ਤੇ ਮਨਿਆਰੀ ਖਰੀਦਦੇ, ਚਾਹਵਾਨ ਹੋ ਤਾਂ ਏਸ਼ੀਅਨ ਫੂਡ ਸੈਂਟਰ ਤੇ ਪਹੁੰਚ ਸਕਦੇ ਹੋ। 416-740-3262 ਇਹਨਾਂ ਦਾ ਫੋਨ ਨੰਬਰ ਹੈ। ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣਾ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ ਜਾਂ ਫਿਰ ਰੋਲਰ ਸ਼ੇਡ ਲੈਣੇ ਨੇ ਤਾਂ ਰਾਜ ਕਾਰਪਟ ਐਂਡ ਫਲੋਰਿੰਗ 416-953-6263 ਤੇ ਸੰਪਰਕ ਕਰ ਸਕਦੇ ਹੋ। 20 ਵਿਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚ ਸਕਦੇ ਹੋ। ਆਸਰਾ ਲਾਇਰ ਦੇ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰਨੀ ਹੈ, 905-456-2020 ਤੇ ਸੰਪਰਕ ਕਰ ਸਕਦੇ ਹੋ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੇ ਰਜਿਸਟਰਡ ਦੀਆਂ ਟ੍ਰਾਂਜੈਕਸ਼ਨ ਕਰਦੇ ਨੇ। ਵੰਡਰਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਗੱਲਬਾਤ ਕਰਨੀ ਆ, ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਵੈਸੇ ਇਹਨੇ ਦਿਨੀ ਇੰਡੀਆ ਗਏ ਹੋਏ ਨੇ, ਫੋਨ ਫਿਰ ਵੀ ਚੱਕਦੇ ਨੇ 647-646-3000 ਤੇ ਸੰਪਰਕ ਕੀਤਾ ਜਾ ਸਕਦਾ। ਪੱਪੂ ਹਲਵਾਈ ਨਾਲ ਤੁਸੀਂ ਗੱਲਬਾਤ ਕਰਨੀ ਹੈ, ਤੁਸੀਂ ਕੋਈ ਪਾਰਟੀ ਛੋਟੀ ਵੱਡੀ ਕਰ ਰਹੇ ਹੋ, ਉਹਦੇ ਵਾਸਤੇ ਕੇਟਰਿੰਗ ਕਰਵਾਉਣੀ ਹੈ ਜਾਂ ਫਿਰ ਕੋਈ ਵਿਆਹ ਸ਼ਾਦੀ ਵਾਸਤੇ ਭਾਜੀ ਬਣਵਾਉਣੀ ਆ, ਤੇ ਜਾਂ ਫਿਰ ਰੱਬ ਥੋੜਾ ਭਲਾ ਕਰੇ ਟੈਂਟ ਚਾਹੀਦਾ, ਮੇਜ, ਕੁਰਸੀਆਂ, ਟੇਬਲ, ਹੀਟਰ ਚਾਹੀਦੇ ਨੇ, ਤੇ ਪੱਪੂ ਹਲਵਾਈ ਦੇ ਨਾਲ ਗੱਲ ਕਰ ਲਿਓ। 647-383-5883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਆਪਾਂ ਗੱਲ ਕਰਦੇ ਸੀਗੇ ਓਨਟੇਰੀਓ ਲਿਬਰਲਸ ਦੀ। ਹੁਣ ਬੋਨੀ ਕ੍ਰੋਮਬੀ ਹੋਰੀ ਜਿਹੜੇ ਨੇ ਜੀ, ਉਹਨਾਂ ਨੂੰ ਦਿੱਕਤ ਕਿਉਂ ਆ ਰਹੀ ਆ ਕੈਂਡੀਡੇਟ ਲੱਭਣ ਦੇ ਲਈ? ਬੋਨੀ ਕ੍ਰੋਮਬੀ ਹੋਰੀ ਜਿਹੜੇ ਲੰਬਾ ਸਮਾਂ ਮਿਸੀਸਾਗਾ ਦੇ ਮੇਅਰ ਰਹੇ ਨੇ, ਪਹਿਲਾਂ ਹੇਜ਼ਲ ਮਕਾਲੀਅਨ ਹੋਰੀ, ਫਿਰ ਬੋਨੀ ਕ੍ਰੋਮਬੀ ਹੋਰੀ ਨੇ ਵਿਰਾਸਤ ਸੰਭਾਲੀ, ਤੇ ਹੁਣ ਇਹਨਾਂ ਦੇ ਹੀ ਕੈਂਪ ਦੇ ਵਿੱਚੋਂ ਕੈਰਨ ਪੈਰਿਸ਼ ਹੋਰੀ ਨੇ। ਜਿਹੜਾ ਆਪਣਾ ਰੀਜਨ ਆ ਪੀਲ ਰੀਜਨ, ਉਹਦੇ ਵਿੱਚ ਸਾਡੇ ਇਹ ਤਿੰਨੇ ਸ਼ਹਿਰ ਨੇ ਕੈਲਡਨ, ਬ੍ਰੈਂਪਟਨ ਤੇ ਮਿਸੀਸਾਗਾ। ਜਿਹੜਾ ਟੈਕਸ ਆ ਉਹ ਰੀਜਨ ਵਾਸਤੇ, ਇੱਕ ਆਪਾਂ ਸਾਰੇ ਟੈਕਸ ਦਿੰਦੇ ਹਾਂ, ਉਹ ਟੈਕਸ ਜਿਹੜਾ ਆ ਉਹ ਰੀਜਨ ਦੀਆਂ ਜਿਹੜੀਆਂ ਸਾਡੀਆਂ ਸਰਵਿਸਿਜ਼ ਨੇ ਉਹਨਾਂ ਦੇ ਡਿਵੈਲਪਮੈਂਟ ਤੇ ਲੱਗਣਾ ਹੁੰਦਾ। ਪਰ ਇਹਨਾਂ ਨੇ ਕਹਿ ਲਓ ਵੀ ਬੜੀ ਚਲਾਕੀ ਦੇ ਨਾਲ ਜਿੰਨੇ ਮੇਜਰ ਡਿਪਾਰਟਮੈਂਟਸ ਨੇ ਉਹਨਾਂ ਦੇ ਹੈੱਡ ਆਫਿਸ ਜਿਹੜੇ ਉਹ ਸਾਰੇ ਦੇ ਸਾਰੇ ਮਿਸੀਸਾਗਾ ਦੀ ਹੱਦ ਦੇ ਵਿੱਚ ਨੇ। ਮਿਸੀਸਾਗਾ ਨੇ ਤਰੱਕੀ ਬਹੁਤ ਕੀਤੀ, ਚਲੋ ਉਹਦੇ ਵਿੱਚ ਇਹਨਾਂ ਦੀਆਂ ਪੋਲਿਸੀਜ਼ ਦਾ ਵੀ ਰੋਲ ਹੈ, ਤੇ ਸਾਡੇ ਇੱਧਰ ਵਾਲੇ ਪਾਸੇ ਜਿਹੜੇ ਆ ਉਹਨਾਂ ਦੀ ਨਲਾਇਕੀ ਵੀ ਰਹੀ ਹੈ, ਇਹ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਪਰ ਫਿਰ ਬੋਨੀ ਕ੍ਰੋਮਬੀ ਹੋਰਾਂ ਨੂੰ ਲੱਗਣ ਲੱਗਾ ਭਾਈ ਵੀ ਇਹ ਤਾਂ ਭਾਰ ਆ। ਹੁਣ ਆਪਾਂ ਘਰ ਦੇ ਵਿੱਚ ਜੇ ਮੰਨ ਲਓ ਤਿੰਨ ਭਰਾ ਆ, ਤਿੰਨੇ ਬਰਾਬਰ ਨਹੀਂ ਹੋ ਸਕਦੇ। ਜਦੋਂ ਸਾਂਝੇ ਘਰ ਦੇ ਵਿੱਚ ਸਾਰਿਆਂ ਦੇ ਬਰਾਬਰ ਦੇ ਤਰੱਕੀ ਦੇ ਮੌਕੇ ਹੋਣ, ਤੇ ਜਦੋਂ ਇੱਕ ਕਹੋ ਭਾਈ ਮੈਂ ਹੁਣ ਸੈਲਫ ਡਿਪੈਂਡੈਂਟ ਹੋ ਗਿਆ ਤਾਂ ਮੈਨੂੰ ਦੂਜੇ ਦੋਹਾਂ ਦੀ ਲੋੜ ਨਹੀਂ, ਇਹਨੂੰ ਜੁਦੇ ਕਰ ਦਿਓ ਭਾਵੇਂ ਭੁੱਖੇ ਹੀ ਮਾਰਨਾ। ਇਹੋ ਜਿਹੀ ਨੀਤੀ ਜਿਹੜੀ ਸੀਗੀ ਜੀ ਉਹ ਬੋਨੀ ਕ੍ਰੋਮਬੀ ਹੋਰਾਂ ਨੇ ਅਪਣਾਈ। ਜੇ ਮੈਂ ਜਿੱਥੇ ਮੈਂ ਝੂਠਾ ਹੋਇਆ ਭਾਈ ਮੈਨੂੰ ਮਾੜਾ ਜਿਹਾ ਫੋਨ ਕਰ ਦਿਓ ਵੀ ਇੱਦਾਂ ਨਹੀਂ ਸੀ, ਤੁਸੀਂ ਗਲਤ ਕਹਿ ਰਹੇ ਹੋ। ਇਹ ਨੀਤੀ ਉਹਨਾਂ ਨੇ ਅਪਣਾਈ ਔਰ ਇਹ ਕਹਿੰਦੇ ਰਹੇ ਕਿ ਭਾਈ ਸਾਨੂੰ ਜੁਦੇ ਕਰ ਦਿਓ, ਜੁਦੇ ਕਰ ਦਿਓ। ਕੰਨਾ ਖਲਜਗਨ ਪਿਆ ਸੀ ਉਹ, ਤੇ ਇੱਕ ਢੰਗ ਨਾਲ ਕਹਿ ਲਓ ਕਿ ਫੋਰਡ ਹੋਰੀ ਸਟੈਂਡ ਲੈ ਗਿਆ, ਉਹਨਾਂ ਸਟੈਂਡ ਲੈ ਲਿਆ ਵੀ ਭਾਈ ਇਹ ਕੰਮ ਨਹੀਂ ਹੋਣਾ। ਫਿਰ ਉਸ ਤੋਂ ਬਾਅਦ ਪੀਲ ਪੁਲਿਸ ਦੀ ਗੱਲ ਚੱਲਦੀ ਹੁੰਦੀ, ਉਹਨੂੰ ਫੰਡਿੰਗ ਦੀ ਗੱਲ ਚੱਲਦੀ ਹੁੰਦੀ ਆ, ਤੇ ਉਸ ਫੰਡਿੰਗ ਦੇ ਵਿੱਚ ਸਭ ਤੋਂ ਵੱਡਾ ਰੋੜਾ ਇਹ ਬਣਦੇ ਰਹੇ। ਸਾਡੇ ਆਟੋ ਥੈਫਟ ਦੀ ਸਮੱਸਿਆ ਜਿਹੜੀ ਸੀਗੀ ਉਹ ਵਧੀ, ਉਹਦੇ ਲਈ ਪੁਲਿਸ ਨੇ ਇਹ ਗੱਲ ਕਹੀ ਕਿ ਭਾਈ ਸਾਡੇ ਕੋਲ ਰਿਸੋਰਸਿਸ ਘੱਟ ਨੇ, ਸਾਨੂੰ ਹੋਰ ਨਫ਼ਰੀ ਚਾਹੀਦੀ ਆ, ਉਹਦੇ ਲਈ ਓਬਵੀਅਸਲੀ ਪੈਸਾ ਚਾਹੀਦਾ। ਇਹਨਾਂ ਦੀ ਜਿਹੜੀ ਸੀਗੀ ਰੀਜਨ ਦੀ ਮੀਟਿੰਗ ਹੁੰਦੀ ਸੀ ਔਰ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਉਹ ਪੁਲਿਸ ਦਾ ਬਜਟ ਵੀ ਫੇਲ ਕਰਾਇਆ। ਇੱਕ ਮੀਟਿੰਗ ਦੇ ਵਿੱਚ ਅਸੀਂ ਕਹਿ ਲਓ ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਵੱਲੋਂ ਅਤੇ ਨਾਲ ਦੀ ਨਾਲ ਸਾਡੀ ਜਿਹੜੀ ਕੈਨੇਡੀਅਨ ਪੰਜਾਬੀ ਬ੍ਰੌਡਕਾਸਟਰਜ਼ ਐਸੋਸੀਏਸ਼ਨ ਆ ਉਹਦੇ ਵੱਲੋਂ ਡੈਲੀਗੇਸ਼ਨ ਲੈ ਕੇ ਗਏ ਔਰ ਉਸ ਮੀਟਿੰਗ ਦੇ ਵਿੱਚ, ਕਿਉਂਕਿ ਇਹਨਾਂ ਦਾ ਕੋਰਮ ਹੁੰਦਾ ਕਿ ਹਰ ਰੀਜਨ ਦੇ ਵਿੱਚੋਂ ਇੱਕ ਬੰਦਾ ਮੀਟਿੰਗ 'ਚ ਬੈਠਾ ਹੋਣਾ ਜ਼ਰੂਰੀ ਹੈ। ਬਾਕੀ ਮੀਟਿੰਗ ਚੱਲਦੀ ਰਹੀ, ਜਦੋਂ ਪੁਲਿਸ ਦੇ ਬਜਟ ਦੀ ਗੱਲ ਹੋਈ ਤੇ ਕੈਰਲਨ ਪੈਰਾਸ਼ੂਰੀ ਉੱਥੋਂ ਉੱਠ ਕੇ ਚਲੇ ਗਏ। ਗੱਲ ਕੀ ਕਿ ਇਹਨਾਂ ਨੇ ਹਮੇਸ਼ਾ ਅੜਿੱਕਾ ਜਿਹੜਾ ਸੀ ਉਹ ਬ੍ਰੈਂਪਟਨ ਦੇ ਨਾਲ ਲਿਆ ਤੇ ਹੁਣ ਆ ਗਈਆਂ ਵੋਟਾਂ। ਹੁਣ ਇੱਕ ਵੱਡਾ ਮਨ ਦੇ ਵਿੱਚ ਸਵਾਲ ਤੇ ਡਰ ਇਹ ਆ ਵੀ ਕੱਲ ਨੂੰ ਜੇ ਬੋਨੀ ਕ੍ਰੋਮਬੀ ਹੋਰੀ ਬਣ ਜਾਂਦੇ ਨੇ ਪ੍ਰੀਮੀਅਰ, ਕੀ ਇਹ ਦੁਬਾਰਾ ਰੀਜਨ ਨਹੀਂ ਤੋੜਨਗੇ ਜਿਹਦੀ ਇਹ ਸਭ ਤੋਂ ਡਟ ਕੇ ਐਡਵੋਕੇਸੀ ਕਰਦੇ ਰਹੇ ਨੇ? ਕੀ ਇਹ ਬ੍ਰੈਂਪਟਨ ਨੂੰ ਭੁੱਖਾ ਮਰਦਾ ਛੱਡ ਦੇਣਗੇ? ਬ੍ਰੈਂਪਟਨ ਦੇ ਨਾਲ ਕੀ ਸਲੂਕ ਹੋਵੇਗਾ ਇਹਨਾਂ ਦਾ? ਹੁਣ ਇਹ ਸਵਾਲ ਜਿਹੜੇ ਨੇ, ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਹੁਣ ਹੀ ਲੱਭਣੇ, ਨਹੀਂ ਤਾਂ ਨਹੀਂ ਲੱਭਣੇ। ਬੋਨੀ ਕ੍ਰੋਮਬੀ ਹੋਰਾਂ ਨੂੰ ਬ੍ਰੈਂਪਟਨ ਦੇ ਬਾਰੇ ਆਪਣਾ ਸਟੈਂਡ ਸਪਸ਼ਟ ਕਰਨਾ ਹੋਵੇਗਾ ਤੇ ਬੋਨੀ ਕ੍ਰੋਮਬੀ ਹੋਰਾਂ ਦੇ ਜਿੰਨੇ ਵੀ ਕੈਂਡੀਡੇਟ 6 ਦੇ 6 ਬ੍ਰੈਂਪਟਨ ਦੇ ਵਿੱਚ ਹੋਣੇ ਨੇ ਉਹਨਾਂ ਨੂੰ ਵੀ ਆਪਣਾ ਸਟੈਂਡ ਤੇ ਆਪਣੇ ਲੀਡਰ ਦਾ ਸਟੈਂਡ ਕਲੀਅਰ ਕਰਨਾ ਹੋਵੇਗਾ। ਜਦੋਂ ਵੀ ਤੁਹਾਡੇ ਕੋਲ ਚਾਹੇ ਬੋਨੀ ਕ੍ਰੋਮਬੀ ਹੋਰੀ ਆਉਂਦੇ ਨੇ ਤੇ ਚਾਹੇ ਉਹਨਾਂ ਦੇ ਕੈਂਡੀਡੇਟ ਆਉਂਦੇ ਨੇ, ਉਹਨਾਂ ਕੈਂਡੀਡੇਟਾਂ ਤੋਂ ਇਹ ਸਵਾਲ ਤੁਸੀਂ ਪੁੱਛਣੇ ਆ ਜੇ ਤੁਸੀਂ ਬ੍ਰੈਂਪਟੋਨੀਅਨ ਹੋ। ਜਿਹੜਾ ਅੱਗੇ 10-12 ਸਾਲ ਧੱਕਾ ਕੀਤਾ ਕਿ ਜਦੋਂ ਪਾਵਰ ਦੇ ਵਿੱਚ ਆ ਗਿਆ ਤੁਸੀਂ ਤਾਂ ਵੀ ਧੱਕਾ ਕਰੋਗੇ? ਹਾਲੇ ਤਾਂ ਆਪਾਂ ਨੂੰ ਪਤਾ ਨਹੀਂ ਵੀ ਕੈਂਡੀਡੇਟ ਹੋਰ ਹੋਣੇ ਕਿਹੜੇ ਕਿਹੜੇ ਆ। ਹਾਂ, ਇੰਨਾ ਕੁ ਜ਼ਰੂਰ ਪਤਾ ਲੱਗਾ ਵੀ ਇੱਕ ਕੈਂਡੀਡੇਟ ਪਹਿਲਾਂ NDPL ਸੀ, ਫਿਰ ਉਹ ਕਿਤੇ ਪੁਰਾਣਾ ਲਿਬਰਲ ਵੀ ਰਿਹਾ, ਫਿਰ ਉਹ ਮੈਨੂੰ ਤਾਂ ਪਤਾ ਵੀ ਉਹ ਕੰਜ਼ਰਵੇਟਿਵ ਦੀਆਂ ਫੈਡਰਲ ਵੋਟਾਂ ਵਿਚਾਰਾ ਬਣਾਉਂਦਾ ਫਿਰਦਾ ਸੀ ਤੇ ਹੁਣ ਆਹ ਓਪਰਚੁਨਿਟੀ ਆਈ ਹੈ ਤੇ ਹੁਣ ਛਾਲ ਮਾਰ ਕੇ ਇਧਰਲੇ ਪਾਸੇ ਭਾਈ ਸਾਹਿਬ ਆ ਗਏ ਨੇ। ਤੇ ਇਹਨਾਂ ਨੇ ਕੈਂਡੀਡੇਟ ਕਹਿੰਦੇ ਬਣਾ ਵੀ ਲਏ ਨੇ। ਹਾਂਜੀ ਸੁਹਾਤ ਕੰਮ ਚੱਲਣ ਡਿਆ ਜੀ, ਬਾਕੀ ਚਲੋ ਬੁੱਧਵਾਰ ਨੂੰ ਪਤਾ ਲੱਗੂ। ਅਸਲ ਵਿੱਚ ਬਹੁਤੇ ਲੋਕ ਜਿਹੜੇ ਆ ਜੀ ਫੋੜ ਹੋਰਾਂ ਦੀ ਇਸ ਪੱਖੋਂ ਵੀ ਆਲੋਚਨਾ ਕਰ ਰਹੇ ਨੇ ਕਿ ਭਾਈ ਇਹਨਾਂ ਇਲੈਕਸ਼ਨਾਂ ਦੀ ਐਡੀ ਜ਼ਰੂਰਤ ਹੈ ਨਹੀਂ ਸੀ, ਵੀ ਕਿਹੜੀ ਵੇਣੇ ਚ ਬਾਂਹ ਆਈ ਸੀ, ਅਰਲੀ ਇਲੈਕਸ਼ਨਾਂ ਕਰਵਾ ਲਈਆਂ। ਚਲੋ ਉਹਦਾ ਫੋੜ ਸਾਹਿਬ ਜਵਾਬ ਦੇਣਗੇ। ਇੱਕ ਗੱਲ ਹੋਰ, ਜਿਹੜੇ ਬੰਦੇ ਨਿਰੰਤਰ ਮੈਨੂੰ ਸੁਣਦੇ ਆ ਰਹੇ ਨੇ ਪਿਛਲੇ 30 ਸਾਲਾਂ ਤੋਂ, ਮੇਰੇ ਵਿਚਾਰ ਇਸ ਮੁੱਦੇ ਦੇ ਉੱਪਰ ਹਮੇਸ਼ਾ ਸੇਮ ਹੀ ਰਹੇ ਆ। ਮੈਂ ਇੰਡੀਆ ਦੇ ਵਿੱਚ ਜਦੋਂ ਇਲੈਕਸ਼ਨ ਦੇ ਵਿੱਚ ਹੋਈਦਾ ਸੀ ਤੇ ਉਦੋਂ ਵੀ ਮੇਰੇ ਵਿਚਾਰ ਇਹੀ ਹੁੰਦੇ ਸਨ। ਆਮ ਤੌਰ ਦੇ ਉੱਪਰ ਜਦੋਂ ਇਲੈਕਸ਼ਨ ਕਾਲ ਹੁੰਦੀਆਂ ਨੇ ਨਾ, ਇਹ ਗੱਲ ਕਹੀ ਜਾਂਦੀ ਹੈ ਜੀ ਦੇਖੋ ਜੀ ਲੋਕਾਂ ਤੇ ਇੰਨਾ ਭਾਰ ਪੈ ਗਿਆ, ਲੋਕਾਂ ਦਾ ਇੰਨਾ ਪੈਸਾ ਜਿਹੜਾ ਸੀਗਾ ਜੀ ਉਹ ਵੇਸਟ ਕਰ ਦਿੱਤਾ ਗਿਆ। ਮੈਂ ਮਨ ਚ ਸੋਚਦਾ ਹੁੰਦਾ ਵੀ ਜਦ ਮੈਨੂੰ ਸਮਝ ਹੈ ਨਹੀਂ ਵੀ ਜਾਂ ਤਾਂ ਹੋਵੇ ਵੀ ਉਹ ਉਨੇ ਪੈਸੇ ਨੂੰ ਜਿਹੜਾ ਇੰਡੀਆ ਦੇ ਵਿੱਚ ਕਹਿੰਦੇ ਹੁੰਦੇ ਵੀ 2,000 ਕਰੋੜ, 5,000 ਕਰੋੜ, 3,000 ਕਰੋੜ ਜਾਂ 1,000 ਕਰੋੜ ਵੀ ਉਹ ਖੂਹ ਚ ਪਾ ਤਾ, ਵੀ ਕੀ ਉਹਨੂੰ ਅੱਗ ਲਾ ਤੀ? ਇੱਥੇ ਇੱਦਾਂ ਆ ਵੀ 100 ਮਿਲੀਅਨ, 150 ਮਿਲੀਅਨ, 200 ਮਿਲੀਅਨ। ਹੁਣ ਜਿਹੜਾ ਇਲੈਕਸ਼ਨ ਦੇ ਉੱਪਰ ਖਰਚਾ ਹੁੰਦਾ ਉਹ ਮੈਜੋਰਿਟੀ ਉਹਨਾਂ ਕੀ ਹੁੰਦਾ? ਹੁਣ ਜਿਹੜੇ ਉੱਥੇ ਵਰਕਰ ਜਿਹਨਾਂ ਨੇ ਇਲੈਕਸ਼ਨ ਦੇ ਉੱਪਰ ਕੰਮ ਕਰਨਾ ਉਹ ਹਾਇਰ ਕਰਕੇ ਉਹਨਾਂ ਨੂੰ ਤਨਖਾਹਾਂ ਦੇਣੀਆਂ ਪੈਣੀਆਂ ਨੇ। ਜਿਹੜੇ ਇਲੈਕਸ਼ਨ ਓਨਟੈਰੀਓ ਨੇ ਬਹੁਤ ਸਾਰੇ ਜਿਹੜੇ ਆ ਜੀ ਉਹ ਪਾਰਟ ਟਾਈਮ ਬੰਦੇ ਜਿਹੜੇ ਆ ਉਹ ਹਾਇਰ ਕਰਨੇ ਆ, ਉਹਨਾਂ ਦੀਆਂ ਤਨਖਾਹਾਂ ਲੱਗਣੀਆਂ, ਇੱਕ ਦੂਜਾ ਸਰਕਾਰ ਨੇ ਕਰਨਾ। ਉਹ ਤੋਂ ਬਾਅਦ ਕੈਂਡੀਡੇਟਸ ਨੇ ਪ੍ਰਿੰਟਿੰਗ ਕਰਵਾਉਣੀ ਆ, ਪ੍ਰਿੰਟਿੰਗ ਪ੍ਰੈਸ ਵਾਲਿਆਂ ਨੂੰ ਪੈਸੇ ਦੇਣੇ ਪੈਣੇ ਆ, ਉਹਦੇ ਨਾਲ ਪ੍ਰਿੰਟਿੰਗ ਪ੍ਰੈਸ ਵਾਲਿਆਂ ਨੇ ਜਿੱਥੋਂ ਕਾਗਜ਼ ਆਉਂਦਾ ਪਿਛਲੇ ਪਾਸਿਓਂ ਉਹਨਾਂ ਨੂੰ ਗਾਂ ਪੈਸੇ ਦੇਣੇ ਆ, ਜਿੱਥੋਂ ਸ਼ਾਹੀ ਆਉਂਦੀ ਆ ਉਹਨਾਂ ਨੂੰ ਪੈਸੇ ਦੇਣੇ ਆ, ਬਿਜਲੀ ਦੇ ਬਿੱਲ ਜਿਹੜੇ ਆ ਉਹ ਉਤਾਰਨੇ ਆ, ਜਿਹੜੇ ਬਾਕੀ ਉਹਦੇ ਵਰਕਰ ਆ ਉਹਨਾਂ ਨੂੰ ਪੈਸੇ ਦੇਣੇ ਆ। ਉਹ ਤੋਂ ਬਾਅਦ ਜਿਹੜੀਆਂ ਉਹ ਸੀਖਾਂ ਜਿਹੀਆਂ ਆਉਂਦੀਆਂ ਹੁੰਦੀਆਂ ਜੀ ਉਹਨਾਂ ਤੋਂ ਬਿਜਨਸ ਹੋਣਾ ਜੀ, ਫਿਰ ਪ੍ਰਮੋਸ਼ਨ ਹੈਗੀ ਹੈ ਜੀ, ਕੋਈ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰੂਗਾ, ਕੋਈ ਸਾਡੇ ਰੇਡੀਓ ਵਾਲਿਆਂ ਨੂੰ ਜਾਂ ਫਿਰ ਟੈਲੀਵਿਜ਼ਨ ਵਾਲਿਆਂ ਨੂੰ, ਉਹਨਾਂ ਨੂੰ ਪੈਸੇ ਦਊਗਾ। ਜਿਹੜੇ ਬੰਦੇ ਜਿਹਨਾਂ ਕੋਲ ਫਲਾਇਰ ਪਰਵਾਉਣੇ ਪਾਉਣੇ ਨੇ ਜੀ, ਜਿਹਨਾਂ ਤੋਂ ਪ੍ਰਚਾਰ ਕਰਵਾਉਣਾ, ਜੇ ਤੋਂ ਵਲੰਟੀਅਰ ਹੋਏ ਤਾਂ ਠੀਕ ਹੈ, ਨਹੀਂ ਤੋਂ ਮੁੰਡੇ ਨਿਆਣੇ ਜਿਹੜੇ ਆ ਜੀ ਉਹ ਹਾਇਰ ਕਰਕੇ, ਬਹੁਤੀ ਵਾਰੀ ਆ ਪਿਛਲੀਆਂ 2-3 ਇਲੈਕਸ਼ਨ ਨੂੰ ਦੇਖਿਆ, ਜਿਹੜਾ ਸਟੂਡੈਂਟ ਆ ਉਹ ਹਾਇਰ ਕੀਤੇ ਜਾਂਦੇ ਆ, ਉਹਨਾਂ ਨੂੰ ਪੇ ਕੀਤਾ ਜਾਂਦਾ, ਉਹਨਾਂ ਕੋਲੋਂ ਫਿਰ ਇਹ ਕੰਮ ਕਰਵਾਇਆ ਜਾਂਦਾ ਵੀ ਉਹਨਾਂ ਦਾ ਰੁਜ਼ਗਾਰ ਬਣਦਾ। ਸੋ ਸਿੱਧੇ ਲਫ਼ਜ਼ਾਂ 'ਚ ਕਹਿ ਲਈਏ ਵੀ ਵੱਡੇ ਢਿੱਡਾਂ ਵਾਲਿਆਂ ਦੇ ਕੋਲੋਂ ਪੈਸਾ ਤੁਰ ਕੇ ਉਹ ਆਮ ਇਹਨਾਂ ਬਰੀਕ ਬਰੀਕ ਕਹਿ ਲਓ ਕਿ ਕਰਕੇ ਉਹ ਗਾਂਹ ਖਰਚ ਆਉਂਦਾ, ਉਹ ਪੈਸਾ ਇਕੋਨਮੀ ਦੇ ਵਿੱਚ ਹੀ ਘੁੰਮਦਾ, ਉੱਥੇ ਘੁੰਮਦਾ। ਤੋ ਇਸ ਨੂੰ ਜਿਹੜਾ ਨਿਰੀ ਪੂਰੀ ਵੇਸਟੇਜ ਕਿਵੇਂ ਮੰਨ ਲਿਆ ਜਾਵੇ ਇਹ ਅਲਜਬਰਾ ਮੇਰੇ ਸਮਝ ਨਹੀਂ ਆਇਆ, ਕਿਉਂਕਿ ਮੈਂ ਸਿੱਧੇ ਲਫ਼ਜ਼ਾਂ ਦੇ ਵਿੱਚ ਜਿੰਨਾ ਕੁ ਮੇਰਾ ਸਿਰ ਦੇ ਵਿੱਚ ਹੈਗਾ ਅਕਲ ਆ ਮੈਂ ਤੁਹਾਨੂੰ ਇਸ ਢੰਗ ਨਾਲ ਦੇਖਦਾ ਹੁੰਦਾ। ਇੰਡੀਆ ਦੇ ਵਿੱਚ ਵੀ ਹੁੰਦਾ ਸੀ, ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨਾਂ ਹੁੰਦੀਆਂ ਸੀ ਉਦੋਂ ਵੀ ਚਾਹੇ ਕੋਈ ਝੰਡੀਆਂ ਛਾਪ ਰਿਹਾ, ਚਾਹੇ ਕੋਈ ਝੰਡੀਆਂ ਬਣਾ ਰਿਹਾ, ਚਾਹੇ ਕੋਈ ਝੰਡੀਆਂ ਲਾ ਰਿਹਾ, ਰਕਸ਼ੇ ਵਾਲਾ ਜਿਹੜਾ ਜੀ ਉਹਦੇ ਉੱਪਰ ਸਪੀਕਰ ਬੰਨ ਕੇ ਅਤੇ ਉਹ ਪ੍ਰਚਾਰ ਕਰ ਰਿਹਾ, ਜਿਹੜਾ ਸਪੀਕਰ ਦੇ ਵਿੱਚ ਦੀ ਬੋਲਣ ਵਾਲਾ ਉਹਨੂੰ ਵੀ ਜਿਹੜੀ ਦਿਹਾੜੀ ਦਿੱਤੀ ਜਾ ਰਹੀ ਆ, ਜਿਹਦੇ ਕੋਲ ਸਪੀਕਰ ਕਿਰਾਏ 'ਤੇ ਲਿਆ, ਜਿਹੜਾ ਰਕਸ਼ੇ ਵਾਲਾ ਜਾਂ ਫਿਰ ਆਟੋ ਰਕਸ਼ੇ ਵਾਲਾ ਜਾਂ ਫਿਰ ਟੈਕਸੀਆਂ ਕਰਨੀਆਂ ਪੈਂਦੀਆਂ ਨੇ, ਹੋਰ ਕਾਰਾਂ ਕਰਨੀਆਂ ਪੈਂਦੀਆਂ ਨੇ, ਉਹਨਾਂ 'ਚ ਤੇਲ ਪਵਾਉਣਾ ਪੈਂਦਾ, ਫਿਰ ਕੋਈ ਰੈਸਟੋਰੈਂਟ ਵਾਲਾ ਜਿਹੜਾ ਜੀ ਉਹਦੇ ਕੋਲ ਫੂਡ ਲਿਆਉਣਾ ਪੈਂਦਾ। ਸੋ ਇੱਕ ਸਰਕਲ ਚੱਲਦਾ, ਪੈਸਾ ਕਮਿਊਨਿਟੀ ਦੇ ਵਿੱਚ ਹੀ ਸਰਕਲ ਹੁੰਦਾ। ਸੋ ਇੱਥੇ ਵੀ ਉਹੀ ਹੈ ਜੀ, ਇੱਥੇ ਵੀ ਜਿਹੜਾ ਜੋ ਚਾਹੇ ਕਿਸੇ ਕੋਲ ਪੀਜ਼ਾ ਮੰਗਾ ਹੋਣਾ ਉਹਨੇ ਪੀਜ਼ੇ ਵਾਲੇ ਨੂੰ ਪੇ ਕਰਨਾ, ਚਾਹੇ ਕਿਸੇ ਰੈਸਟੋਰੈਂਟ ਤੋਂ ਸਮਾਨ ਆਉਣਾ, ਚਾਹੇ ਬਦਾਨਾ ਸੀਰਨੀ ਵੇਸਣੀ ਆਉਣਾ, ਉਹਨਾਂ ਨੇ ਗਾਂ ਜਿਹੜੇ ਆ ਜੀ ਅੰਤਰਰਾਸ਼ਟਰੀ ਵਿਦਿਆਰਥੀ ਰੱਖੇ ਆ ਜੀ ਉਹਨਾਂ ਨੂੰ ਤਨਖਾਹਾਂ ਦੇਣੀਆਂ। ਸੋ ਪੈਸਾ ਤਾਂ ਉੱਥੇ ਸਰਕਲ ਹੋਣਾ ਨਾ, ਇਹ ਵੇਸਟ ਕਿੱਦਾਂ ਹੋ ਗਿਆ ਮੈਨੂੰ ਇਹ ਅਲਜਬਰਾ ਸਮਝ ਨਹੀਂ ਆਇਆ। ਜੇ ਕਿਸੇ ਹੋਰ ਨੂੰ ਸਮਝ ਆਇਆ ਹੋਵੇ ਤੇ ਮੇਰੀ ਸੋਚ ਤੋਂ ਕੋਈ ਵੱਖਰੀ ਗੱਲ ਹੋਵੇ ਉਹ ਆ ਕੇ ਮੈਨੂੰ ਸਮਝਾ ਸਕਦਾ ਵੀ ਭਾਈ ਇੱਦਾਂ ਨਹੀਂ ਇੱਦਾਂ ਹੁੰਦੀ ਹੈ। ਤੂੰ ਗੱਲ ਕੀ ਕਿ ਹਰ ਇੱਕ ਦੇ ਆਪੋ ਆਪਣੇ ਤਰਕ ਹੁੰਦੇ ਨੇ, ਹਰ ਸਿੱਕੇ ਦੇ ਜਿਹੜੇ ਆ ਜੀ ਉਹ ਆਪੋ ਆਪਣੇ ਪਹਿਲੂ ਹੁੰਦੇ ਆ। ਮੈਨੂੰ ਅੱਧਾ ਗਲਾਸ ਭਰਿਆ ਦੱਸ ਸਕਦਾ ਤੇ ਤੁਹਾਨੂੰ ਅੱਧਾ ਗਲਾਸ ਖਾਲੀ ਦੱਸ ਸਕਦਾ। ਮੇਰੇ ਸਿਆਣੇ ਯਾਰ ਆ ਗਏ ਨੇ ਜੀ ਬਲਵਿੰਦਰ ਸਿੰਘ ਹੋਰੀ ਜੀ, ਐਨ ਜੀ ਸਵਾਗਤ ਆ, ਕੀ ਹਾਲ ਚਾਲ ਨੇ?
ਮੈਂ ਤੇ ਗਲਾਸ ਵਿੱਚ ਚੋਆ ਕੋ ਵੇਖ ਲੈਣਾ ਨਾ ਹੈਗਾ ਮਾੜਾ ਜਿਹਾ, ਕੋਈ ਗੱਲ ਨਹੀਂ ਪੱਤਰ ਹੈਗਾ
ਹਾਂਜੀ
ਦੇਖੋ ਇੰਡੀਆ ਤਾਂ ਇਲੈਕਸ਼ਨ ਹੁੰਦਾ ਸੀਗਾ ਮੇਲੇ ਵਰਗਾ ਮਾਹੌਲ, ਮੇਲਾ ਵੀ ਕਾਹਦਾ, ਕੁੰਭਕਰਨ ਦੇ ਮੇਲੇ ਨਾਲ ਵੀ ਵੱਧ ਕੇ ਹਾਂਜੀ ਸਿਆਸਤਦਾਨਾਂ ਨੂੰ ਲੈਕਚਰ ਕਰ ਕਰਕੇ ਮੁੜਕਾ ਆਇਆ ਹੁੰਦਾ, ਇੰਨਾ ਕਦੇ ਹਾਲੀ ਨੂੰ ਇੰਨਾ ਮੁੜਕਾ ਨੀ ਆਇਆ ਦੇਖਾ ਜਿੰਨਾ ਉਹਨਾਂ ਵਿਚਾਰਿਆਂ ਨੇ, ਦੋ ਬੰਦੇ ਗਲਾਸ ਪਾਣੀ ਦਾ ਲੈ ਕੇ ਭੱਜੇ ਹੁੰਦੇ ਇਹਦੇ ਵੱਲ ਨੂੰ ਮੰਤਰੀ ਜੀ ਭਾਸ਼ਣ ਦੇ ਰਹੇ ਹਾਂਜੀ,
ਉਹ ਤਾਂ ਕਹਿ ਲੋ ਦਰਅਸਲ ਜਿਹੜੇ ਨਾ ਉੱਥੇ ਮੈਂ ਕਈ ਦੇਖੇ ਮੈਨੂੰ ਚੇਤਾ ਆ ਗਿਆ ਇੱਕ ਬੰਦਾ ਨਾ ਉਹ ਨਾ ਉਹਦਾ ਭਾਰ ਵੀ ਹੁੰਦਾ ਸੀ ਕਹਿ ਲੋ ਵੀ ਸਵਾ ਕੁ ਕੁਆਂਟਲ ਤੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਣਾ ਹਾਂਜੀ, ਤੇ ਉਹ ਆਲੇ ਦੁਆਲੇ ਢਿੱਡ ਦੇ ਉੱਪਰ ਚਰਬੀ ਇੰਨੀ ਜ਼ਿਆਦਾ ਹੁੰਦੀ ਆ ਨਾ ਵੀ ਉਹ ਫੇਫੜੇ ਜਿਹੜੇ ਉਹ ਵਿਚਾਰੇ ਚਰਬੀ ਜੀ ਘੁੱਟ ਹੋਏ ਆ, ਜਦੋਂ ਸਾਹ ਵੀ ਆਉਣਾ ਨਾ ਤੇ ਸਾਹ ਦੀ ਆਵਾਜ਼ ਜਿਹੜੀ ਉਹ ਵਾਹਵਾ ਦੂਰ ਤੱਕ ਸੁਣਦੀ ਹੁੰਦੀ ਤੇ ਉਹ ਸਿਰ ਮੱਥੇ ਤੇ ਤੇਲੀਆਂ ਆਈ ਜਾਣੀਆਂ ਤੇ ਉਹ ਹੋਰ ਹੀ ਤਰ੍ਹਾਂ ਕਹਿ ਲਓ ਜਿੱਦਾਂ ਕਿਤੇ 8 ਦਿਨ ਦਾ ਗਵਰਨਰ ਖੁੱਲਾ ਹੁੰਦਾ ਨਾ ਇਦਾਂ ਦਾ ਹਾਲ ਹੁੰਦਾ
ਲੋਕ ਕਰਦੇ ਸਿਆਸ ਸਪੀਚ ਇੰਗਲਿਸ਼ ਦਾ ਅੱਖਰ ਆ ਜਾਂਦਾ ਪੜਾ ਨੂੰ ਮੇਰਾ ਸਿਆਸ ਸਪੀਚ ਕੀਤੀ ਮੰਤਰੀ ਜੀ ਨੇ ਉਹਦਾ ਰਾਜ ਅੱਗੇ ਫਿਰ ਮੇਰਾ ਪਹਿਲਾ ਹੀ ਤਜਰਬਾ ਸਾਡੇ ਉਦੋਂ ਕਿਹਾ ਨੀ ਗੈਸ ਹੋਣੀ ਵੀ ਆਏ ਆ ਸਾਡੇ ਉੱਥੇ ਬੰਗੀ ਹੈ ਨਾ ਸਕੂਲ ਦੇ ਵਿੱਚ ਆਪਣਾ ਤੇ ਮੈਂ ਉਦੋਂ ਵੇਖਿਆ ਕਿ ਇਹਨਾਂ ਦਾ ਤਾਂ ਬੜਾ ਇਹਨਾਂ ਦਾ ਜੋਤੇ ਵਾਲਾ ਤਾਂ ਨੀ ਜ਼ੋਰ ਲੱਗਦਾ ਭਾਈ ਜਿਹੜਾ ਇਹਨਾਂ ਦਾ ਲੱਗਾ ਹੋਇਆ ਹੈ ਜ਼ੋਰ ਸਬਜੈਕਟ ਮੈਟਰ ਪਤਾ ਕੀ ਹੋ ਜਿੱਦਾਂ ਤੁਸੀਂ ਢਿੱਡ ਦੀਆਂ ਗੱਲਾਂ ਕਰਦੇ ਢਿੱਡ ਤੋਂ ਥੱਲੇ ਆਪਣੇ ਪੈਰ ਵੀ ਪਿਛਲੇ ਗਈ
ਪੈਰ ਚੰਗਾ ਪਤਾ ਕੁੱਤਾ ਖੜਨ ਦੀ ਤਾਂ ਹੁੰਦਾ ਪੈਰ ਥੱਲੇ
ਗੱਲਾਂ ਕਰਦੇ ਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤਰਾਂ ਦੇ ਦਾਨ ਕੀਤੇ ਅਸੀਂ ਵੀ ਪੁੱਛੇ ਨਹੀਂ ਹਟਾਂਗੇ ਕਿੱਲੇ ਤੋਰ ਆਇਆ ਕਰੋ ਤੁਹਾਨੂੰ ਮਾੜੇ ਮੋਟੇ ਆਪਣੇ ਪੈਰ ਹੀ ਨਜ਼ਰ ਆਉਣ ਲੱਗ
ਜਾਂਦੇ
ਇਹ ਤੇ ਉੱਥੇ ਦਾ ਹਾਲ ਦਾ ਤੇ ਆਹ ਸਵਾਲ ਇੱਥੇ ਦਾ ਇੱਥੇ ਸਾਡੇ ਹੁਣ ਜਿਹੜੇ ਹਾਲਾਤ ਜਿਸ ਹਿਸਾਬ ਦੇ ਵਿਗੜੇ ਹੋਏ ਆ ਹਾਂਜੀ ਇੱਕ ਥਾਂ ਨਾ ਆਪਣੇ ਉੱਥੇ ਉਹੀ ਸਕੂਲ ਚ ਫਿਰ ਜਾਂਦੇ ਆ ਸਟੋਰੀ ਹੁੰਦੀ ਸੀਗੀ ਭਾਈ ਰਾਮ ਜੀ ਨੇ ਰਾਮ ਸੇਤੂ ਬਣਾਇਆ ਜਦੋਂ ਚੜਾਈ ਕੀਤੀ ਆਪਣੇ ਸ੍ਰੀ ਲੰਕਾ
ਰਾਵਣ
ਤੇ ਸਾਡੇ ਵੀ ਹੁਣ ਹਾਲਾਤ ਰਾਮ ਸੇਤੂ ਬਣਨ ਵਾਲੇ ਹੋਏ ਹੋਏ ਆ ਤੇ ਉੱਥੇ ਦੇਖ ਲੋ ਵੀ ਬਾਂਦਰਾਂ ਵੀ ਫੌਜ ਲਿਆਂਦੀ ਵਿੱਚ ਕਹਾਣੀ ਮੁਤਾਬਕ ਜਿਹੜੇ ਚਿੜੀਆਂ ਪੰਛੀ ਸੀ ਉਹਨਾਂ ਵੀ ਥੋੜਾ ਕੋਈ ਤੇਲ ਥੋੜ ਜਿਹੜਾ ਹੋਇਆ ਉਹਨਾਂ ਨੇ ਵਿੱਚ ਪਾਇਆ ਪੋਤੇ ਸੋ ਸਾਡੀ ਬੀਬੀ ਰੂਬੀ ਧੱਲਾ ਜੀ ਨੇ ਵੀ ਮਾੜੀ ਮੋਟੀ ਕਰ ਲੈਂਦੇ ਸੇਵਾ ਨਾ ਇਹਨਾਂ ਕ੍ਰਿਟੀਸਾਈਜ਼ ਕਰਿਆ ਕਰੋ ਉਸ ਪੋਲ ਤੇ ਥੋੜੀ ਬਹੁਤੀ ਇਹ ਵੀ ਨਾਲ ਮਾੜੀ ਮੋਟੀ ਹੈਲਪ ਕਰਾਉਣ ਤੇ ਰਾਵਣ ਨੂੰ ਹੱਥ ਪਾਉਣਾ ਇਹ ਪੋਲ ਬਣਾ ਲੈਣ ਦਿਓ ਇਹਨਾਂ ਨੂੰ ਹਾਂਜੀ ਪੋਲ ਪਾ ਲੈਂਦੇ ਇਹਨਾਂ ਵਿੱਚ ਤੇ ਰਿਹਾ ਸਵਾਲ ਆਪਣਾ ਕਾਰਨੀ ਸਾਹਿਬ ਦਾ ਹਜੇ ਤੱਕ ਤਾਂ ਉਹ ਕਹੀ ਜਾਂਦੇ ਆ ਕਾਰਬਨ ਕਾਰਨੀ ਆ ਇਹ ਕਾਰਬਨ ਤੇ ਮੈਨੂੰ ਲੱਗਦਾ ਨਾ ਲੜਾਈ ਹੋਣੀ ਉਹ ਕਹਿੰਦੇ ਅਸੀਂ ਕਾਰਬਨ ਟੈਕਸ ਨਹੀਂ ਲੱਗਣ ਦੇਣਾ ਇਹ ਕਾਰਬਨ ਕਾਰਨੀ ਆ ਤੇ ਅਸੀਂ ਹਟਾਉਣਾ ਹਾਂਜੀ ਮਤਲਬ ਜਿਹਦੇ ਨਾ ਫੋਕਸ ਇੱਕ ਹੀ ਗੱਲ ਤੇ ਲਾਈ ਹੋਈ ਆ ਵੀ ਇਹਦੇ ਤੇ ਹੀ ਸਾਰੀ ਇਲੈਕਸ਼ਨ ਹੋਣੀ ਆ ਬਾਕੀ ਜਿਹੜੀਆਂ ਗੱਲਾਂ ਸੀਰੀਅਸ ਆ ਉਹਦੇ ਵੱਲ ਬਹੁਤਾ ਧਿਆਨ ਜਾਣ ਹੀ ਨਾ ਦਿੱਤਾ ਜਾਵੇ ਲੋਕਾਂ ਦਾ
ਜੇ ਕਿਤੇ ਕਾਰਨ ਹੀ ਉਹਨਾਂ ਨੇ ਆ ਕੇ ਤੇ ਕਾਰਬਨ ਹੀ ਹਟਾ ਤਾ ਫਿਰ ਮੁੱਦਾ ਗਿਰਾ ਜੂ
ਉਹੀ ਤੇ ਮੈਂ ਕਿਹਾ ਜੇ ਉਹਨਾਂ ਨੇ ਫ੍ਰੀਜ਼ ਹੀ ਕਰਤਾ ਹਟਾਉਣਾ ਕਿ ਇਹਦਾ ਤਾਂ ਅਸੀਂ ਇਤਬਾਰ ਥੋੜਾ ਕਰ ਸਕਦੇ ਭਾਵੇਂ ਮਾਸੀ ਦਾ ਮੁੰਡਾ ਸੀ ਉਹ ਇਲੈਕਸ਼ਨ ਤੇ ਉਹਨੇ ਉਹ ਨਾ ਉਹ ਜਿਵੇਂ ਤੁਸੀਂ ਕਿਹਾ ਇਹਨਾਂ ਨੇ ਬਦਲ ਜਾਣਾ ਹੁਣ ਆਪਾਂ ਆ ਜਾਂਦੇ ਆਪਣੇ ਇੱਧਰ ਬੀਬੀ ਸਾਹਿਬ ਆ ਕਿਹੜੀ ਸੀਗੀ ਆਪਣੀ ਬਾਣੀ ਕੁਰਾਨ ਬੀ ਜੀ
ਹਾਂਜੀ
ਇਹਨਾਂ ਦੇ ਝੋਲੀ ਦੇ ਵਿੱਚ ਪਾ ਗਿਆ ਮਾਤਾ ਹੇਜਲ ਸਾਹਿਬ ਉਹਨਾਂ ਦਾ ਰੱਬ ਭੜਾ ਕਰੇ ਮਿਸੀ ਸਾਗਰ ਨੂੰ ਸਿੱਧੀ ਬਣਾ ਗਿਆ ਇਹਨਾਂ ਦੇ ਝੋਲੀ ਵਿੱਚ ਮੇਅਰ ਸ਼ਿਪ ਪਾ ਗਿਆ ਹਾਂਜੀ ਤੇ ਹੁਣ ਇੰਨੀ ਛੇਤੀ ਜਿਹੜੀ ਆ ਗਾਂ ਪ੍ਰੀਮੀਅਰ ਸ਼ਿਪ ਥੋੜਾ ਇੰਨੀ ਲੱਗੀ ਪੈਣ ਝੋਲੀ ਦੇ ਵਿੱਚ ਹਾਂਜੀ ਤੇ ਉਦਣ ਫਿਰ ਇਹਨਾਂ ਨੇ ਇਹ ਪੋਲੀਟੀਸ਼ਨ ਆ ਦੇਖੋ ਜੀ ਉਦੋਂ ਤਾਂ ਅਸੀਂ ਸੀਗੇ ਮਿਸੀ ਸਾਗਰ ਚ ਹੁਣ ਤਾਂ ਮੈਨੂੰ ਬ੍ਰਹਮਚੰਦ ਵੀ ਪਿਆਰ ਆ ਕਿਉਂਕਿ ਮੈਂ ਮੁੱਖ ਮੰਤਰੀ ਬਣਨਾ ਮੈਨੂੰ ਮਿਸੀ ਸਾਗਰ ਵੀ ਪਿਆਰ ਆ ਮੈਨੂੰ ਸਾਰੇ ਮੈਨੂੰ ਆਸ਼ਾ ਉਹ ਫਿਰ ਸਾਰੀ ਦੀ ਸਾਰੀ ਜਿਹੜੀ ਨਾ ਫਿਰ ਜਿਹੜਾ ਲੈਕਚਰ ਲਿਖਣ ਵਾਲਾ ਹੁੰਦਾ ਉਹ ਬੈਠਾ ਹੋਣਾ ਕਿਸੇ ਬੇਸਮੈਂਟ ਵਿੱਚ ਹੁਣ ਇਹਨਾਂ ਦਾ ਭਾਸ਼ਣ ਲਿਖਣ ਵਾਸਤੇ ਔਰਟੀ ਹਾਂਜੀ ਸੋ ਮੁੱਖ ਦੀ ਗੱਲ ਇਹ ਹੈ ਵੀ ਸਾਡੇ ਜਿਹੜੇ ਇੱਥੇ ਦੇ ਹਾਲਾਤ ਆ ਨਾ ਜੇ ਇਹ ਨਹੀਂ ਇਹਨਾਂ ਤੇ ਪੂਰੇ ਸੀਰੀਅਸ ਤਰੀਕੇ ਨਾਲ ਕੰਮ ਕਰਦੇ ਆ ਹੁਣ ਦੇਖੋ ਇਹਨਾਂ ਦੀ ਆਪਸ ਵਿੱਚ ਕਿੰਨੀ ਅਣਬਣ ਬਣੀ ਹੋਈ ਆ ਵੈਸਟ ਕੈਨੇਡਾ ਦੀ ਤੇ ਆਪਣੇ ਇੱਧਰ ਜਿਹੜਾ ਅਪਰ ਕੈਨੇਡਾ ਜਿਹਨੂੰ ਆਪਾਂ ਕਹਿ ਲਈ ਜਿੱਥੇ ਬੈਠੇ ਅਸਲ ਕੈਨੇਡਾ ਜਿਹੜਾ ਨਾ ਇਹ ਅਪਰ ਕੈਨੇਡਾ ਜਿੱਥੇ ਅਸੀਂ ਬੈਠੇ ਹਾਂ ਤੇ ਕਿਊਬਕ ਆ ਰਿਹਾ ਕਿ ਲੋਅਰ ਕੈਨੇਡਾ ਜੀ ਉਹ ਪ੍ਰੋਵਿੰਸ ਜਿਹੜੇ ਹੈਗੇ ਆ ਚਾਹੇ ਸਸਕੈਚੁਅਨ ਮੈਨੀਟੋਬਾ ਅਲਬਰਟਾ ਤੇ ਨਾਰਦਰਨ ਅੰਟੇਰੀਓ ਤੇ ਨਾਰਦਰਨ ਕਿਊਬਕ ਇਹ ਸੀਗੀ ਰੂਪਰਟਸ ਲੈਂਡ ਜਿਹੜੀ ਆਪਣੀ ਹਡਸਨ ਬੇ ਕੰਪਨੀ ਨਹੀਂ ਸੀ ਆਪਣੀ ਰਾਣਾ ਜੀ ਉਹਦੇ ਤੋਂ ਇਹਨਾਂ ਨੇ ਖਰੀਦੀ ਹੋਈ ਆ ਇਹ ਜ਼ਮੀਨ ਸਾਰੀ ਹਾਂਜੀ ਤੇ ਉਹਦੇ ਵਿੱਚ ਪ੍ਰੋਵਿੰਸ ਬਣਾਏ ਨੇ ਜੋ ਵੀ ਇਹ ਸਾਡੀ ਫੈਡਰੇਸ਼ਨ ਦਾ ਜੋ ਵੀ ਹਿਸਾਬ ਕਿਤਾਬ ਆ ਉਹਦੇ ਮੁਤਾਬਕ ਜਿਹੜਾ ਵੈਸਟਰਨ ਕੈਨੇਡਾ ਉਹਨੂੰ ਸਿਰਫ ਇੱਕ ਰੇਲ ਰੋਡ ਤੇ ਇੱਕ ਜਿਹੜੀ ਸੜਕ ਜਾਂਦੀ ਆ ਉਹੋ ਹੀ ਜੋੜਦੀ ਆ ਬਾਕੀ ਸਾਡਾ ਇਹਦੇ ਵਿੱਚ ਕੋਈ ਏਡਾ ਕਨੈਕਸ਼ਨ ਨਹੀਂ ਹੈਗਾ ਉਹ ਜਿਹੜੇ ਵੈਸਟਰਨ ਪ੍ਰੋਵਿੰਸ ਆ ਉਹਨਾਂ ਦਾ ਬਿਜ਼ਨਸ ਯੂ ਐਸ ਸਟੇਟਾਂ ਦੇ ਨਾਲ ਜ਼ਿਆਦਾ ਤੇ ਸਾਡਾ ਇੱਧਰ ਇੰਟੀਰੀਅਰ ਦਾ ਇੱਧਰਲੀਆਂ ਸਟੇਟਾਂ ਨਾਲ ਜ਼ਿਆਦਾ ਸੋ ਇਹ ਜਿਹੜਾ ਮੁੱਦਾ ਪੈਦਾ ਹੋਇਆ ਨਾ ਇਹਦੇ ਤੇ ਜ਼ਿਆਦਾ ਕੈਨੇਡਾ ਨੂੰ ਜੇ ਇਹਨਾਂ ਨੇ ਰੱਖਿਆ ਇਕੱਠੇ ਕਰਕੇ ਜ਼ਿਆਦਾ ਜਿਹੜੀ ਤਵੱਜੋ ਦੇਣ ਦੀ ਲੋੜ ਹੈ ਕਿਉਂਕਿ ਡੈਨੀਅਲ ਸਮਿਥ ਤਾਂ ਬੜਾ ਆਰਾਮ ਨਾਲ ਜਾਣ ਨੂੰ ਫਿਰਦੀ ਮਿਰਤਾ ਹਾਂਜੀ ਇਹ ਕੈਨੇਡਾ 51st ਸਟੇਟ ਬਣਾਉਣ ਨੂੰ ਕਹਿੰਦੇ ਜਦੋਂ ਇਹਨਾਂ ਸਵੇਰੇ ਉੱਠਣਾ ਨਾ ਕਿਸੇ ਦਿਨ ਉਹਨੇ ਅਲਬਰਟ ਵਾਲੇ ਨੇ ਬਗਾਵਤ ਕੀਤੀ ਹੋਣੀ ਹਾਂਜੀ ਕੈਨੇਡਾ ਦੇ ਕੰਸਟੀਟਿਊਸ਼ਨ ਮੁਤਾਬਕ ਕੋਈ ਵੀ ਪ੍ਰੋਵਿੰਸ ਜੇ ਉਹ ਆਪਣਾ 50% ਤੋਂ ਵੱਧ ਮਤਲਬ ਲੈ ਜਾਂਦਾ ਵੋਟ ਸੈਸ਼ਨ ਵਾਸਤੇ, ਜਿਵੇਂ ਕਿਊਬਿਕ ਨੇ 1995 ਦੇ ਅੱਧੇ ਪਰਸੈਂਟ ਦਾ ਫਰਕ ਰਹਿ ਗਿਆ ਸੀ, ਪਰ ਕਿਊਬਿਕ ਵਾਲੇ ਵੱਖ ਨਹੀਂ ਹੁੰਦੇ, ਉਹਨਾਂ ਤੋਂ ਪੈਸੇ ਚਾਹੀਦੇ ਉਹ ਇਹੋ ਜਿਹਾ ਡਰਾਵਾ ਪਾ ਕੇ, ਤੇ ਬਾਕੀ ਕੈਨੇਡਾ ਤੋਂ ਜਿਹੜੇ ਵੀ ਉਹਨਾਂ ਤੋਂ ਜੋ ਵੀ ਲਿਆ ਜਾਂਦਾ ਖਿੱਚੀ ਜਾਂਦੇ ਬਸ ਹਾਂਜੀ, ਉਧਰ ਜਿੰਨੀ ਵੀ ਇਹਨੂੰ ਆਪਾਂ ਕਹਿੰਦੇ ਫੈਡਰਲ ਟ੍ਰਾਂਸਫਰ ਮਨੀ, ਅਲਬਰਟਾ ਸਭ ਤੋਂ ਜ਼ਿਆਦਾ ਜਿਹੜੀ ਮਨੀ ਉਧਰ ਜਾਂਦੀ। ਅੱਛਾ, ਜੇ ਉਹਨਾਂ ਨੂੰ ਤੁਸੀਂ ਇਸ ਗੱਲ ਦਾ ਡਰਾਵਾ ਪਾ ਦਿੰਦੇ ਆ ਪੇ ਅਸੀਂ ਤੇ ਜੀ ਤੁਹਾਡਾ ਜਿਹੜਾ ਤੇਲ ਜਿਹੜੀ ਪ੍ਰੋਡਕਸ਼ਨ ਬੰਦ ਕਰ ਦਵਾਂਗੇ, ਇਲੈਕਟ੍ਰਿਕ ਟ੍ਰੇਡ ਵਾਰ ਸ਼ੁਰੂ ਹੋ ਜਾਂਦਾ ਸੀ, ਉਹਨਾਂ ਨੂੰ ਆਇਲ ਨੀ ਭੇਜਦੇ, ਤੇ ਇਕਾਨਮੀ ਤੇ ਸਾਰੀ ਅਲਬਰਟਾ ਦੀ ਚੱਲਦੀ ਆ ਆਇਲ ਐਕਸਪੋਰਟ ਦੀ, ਉਹ ਡਬਲ ਕਰਨਾ ਚਾਹੁੰਦੇ ਆ ਆਪਣੀ ਜਿਹੜੀ ਪ੍ਰੋਡਕਸ਼ਨ ਹੈ, ਤੇ ਇਧਰਲਾ ਕਹਿੰਦਾ ਜਿਹੜਾ ਉਹਨੂੰ ਕਹਿ ਰਿਹਾ ਸੀ ਤੁਹਾਡੀ ਟੂਟੀ ਬੰਦ ਕਰ ਦਿਆਂਗੇ। ਹਾਂਜੀ, ਸੋ ਇਹ ਜਿਹੜਾ ਕੁਆੜਾ ਆ ਇਹ ਹੱਲ ਕਰਨਾ ਜ਼ਿਆਦਾ ਜ਼ਰੂਰੀ ਆ। ਪ੍ਰਾਈਮ ਮਿਨਿਸਟਰ ਤੇ ਚੱਲ ਕੋਈ ਵੀ ਬਣ ਜੇ, 2-4 ਸਾਲ ਐਵੇਂ ਲੰਘ ਜਾਂਦੇ ਆ ਜੀ, ਪਰ ਜੇ ਇਹ ਮੁੱਦਾ ਇਹਨਾਂ ਦਾ ਖਰਾਬ ਹੁੰਦਾ ਗਿਆ ਤਾਂ ਉੱਥੇ ਉਹਨਾਂ ਨੇ ਬਗਾਵਤ ਕਰ ਦੇਣੀ ਆ, ਜਿਹੜੀ ਕਿ ਬੜੀ ਇੱਕ ਨਾ ਯੂਐਸ ਪ੍ਰੋਫੈਸਰ ਕਈ ਸਾਲ ਪਹਿਲਾਂ ਗੱਲ ਕਹਿ ਗਿਆ ਸੀ, ਅਗਰ ਕੈਨੇਡਾ ਇਸ ਗੱਲ ਨੂੰ ਬਹੁਤ ਸੀਰੀਅਸ ਤਰੀਕੇ ਨਾਲ ਨਹੀਂ ਨਾ ਸੋਚਦਾ ਤੇ ਇਹਨਾਂ ਦਾ ਅਗਰ ਦਫਾਰ ਅਗਰ ਅਲਬਰਟਾ ਗਿਆ ਤੇ ਨਾਲ ਹੀ ਸਸਕੈਚੂਆਨ ਉਹਦੇ ਬਗਲ ਦੇ ਵਿੱਚ ਨਾਲ ਹੀ ਉਹ ਆ, ਤੇ ਬੀਸੀਆਰ ਤੇ ਹੈ ਹੀ ਪਰਾਂ ਪਹਿਲੋਂ ਰਹਿੰਦੇ, ਫਿਰ ਸਾਡਾ ਕੈਨੇਡਾ ਇੱਥੇ ਦਾ ਇੰਟੀਰੀਅਰ ਦਾ ਇੰਟੀਰੀਅਰ ਰਹਿ ਜੂ, ਫਿਰ ਇਹ ਮਤਲਬ ਉਹ ਸੀ ਨਾ ਗੱਲ ਜਿਹੜੀ ਰਹਿੰਦੀ ਫਿਰ। ਸੋ ਇਸ ਕਰਕੇ ਕੈਨੇਡਾ ਨੂੰ ਜਿਹੜਾ ਬੰਦਾ ਇਕੱਠਾ ਰੱਖ ਸਕਦਾ ਆ ਉਹ ਹੀ ਜਿਹੜਾ ਬੰਦਾ ਸਾਨੂੰ ਵੇਖਣਾ ਚਾਹੀਦਾ, ਚੁਣਨਾ ਚਾਹੀਦਾ, ਬਾਕੀ ਜਿਹੜਾ ਆਪਣਾ ਪੀ ਸੀ ਵਾਲੇ ਆ ਉਹਨਾਂ ਨੂੰ ਤਾਂ ਸਿਰਫ ਇਸ ਵੇਲੇ ਇਲੈਕਸ਼ਨ ਜਿੱਤਣ ਨਾਲ ਮਤਲਬ ਹੈ, ਇਹ ਤੋਂ ਜ਼ਿਆਦਾ ਮਤਲਬ ਮਾਮਲਾ ਹੱਲ ਕਰ ਲਵਾਂਗੇ, ਪਰ ਉਹ ਮਾਮਲਾ ਹੱਲ ਨਹੀਂ ਕਰ ਸਕਦੇ। ਜਿਹੜਾ ਫੁਆਰਾ ਹੁਣ ਡੋਨਲਡ ਟਰੰਪ ਦੇ ਨਾਲ ਪਿਆ ਹੋਇਆ ਨਾ, ਉਹਦੇ ਵਾਸਤੇ ਹੁਣ ਪਤਾ ਲੱਗਣਾ ਵੀ ਸਾਡੇ ਕੋਲ ਕਿੰਨੀ ਕੁ ਅਕਲ ਆ ਤੇ ਕਿਸ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ ਨੂੰ ਹੱਲ ਕਰਦੇ ਆ। ਸਾਡਾ ਦੁਨੀਆਂ ਸਭ ਤੋਂ ਵੱਡਾ ਬਿਜ਼ਨਸ ਪਾਰਟਨਰ ਹੋਵੇ ਤੇ ਅਸੀਂ ਡਾਂਗਾ ਕੱਢੀਆਂ ਹੁਣ,
ਬਿਲਕੁਲ
ਇਹ ਗਲਤ ਗੱਲ ਆ। ਰਾਣਾ ਜੀ ਐਨੀ
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ, ਥੈਂਕ ਯੂ ਸਰ। ਸਤਿ ਸ੍ਰੀ ਅਕਾਲ ਜੀ।
ਤੁਹਾਨੂੰ ਪਤਾ ਕਿ ਜਲੰਧਰ ਦੇ ਵਿਚ ਪ੍ਰਿੰਟਿੰਗ ਦਾ ਜਿਹੜਾ ਮੇਨ ਗਾਰਡ ਆ, ਜੇ ਐਂਡ ਕੇ ਤੇ ਹਿਮਾਚਲ ਤਿੰਨੀ ਜਗ੍ਹਾ ਇਲੈਕਸ਼ਨ ਆ ਜਾਏ ਨਾ ਤੇ ਸਾਰਾ ਕੰਮ ਤਕਰੀਬਨ ਉੱਥੇ ਹੁੰਦਾ ਸੀ
ਜੀ।
ਤੇ ਇੱਕ ਤਾਂ ਜਿਹੜਾ ਤੁਸੀਂ ਸਾਰਾ ਡਿਟੇਲ ਦੱਸਤੀ, ਪੋਸਟਰ, ਬੈਨਰ, ਸਟਿੱਕਰ, ਜਿੱਦਾਂ ਮਟੀਰੀਅਲ, ਇਲੈਕਸ਼ਨ ਮਟੀਰੀਅਲ ਸਪਲਾਈ ਕਰਨਾ, ਜਿੱਦਾਂ ਹੁਣ ਕਿਸੇ ਨਾਲ ਅਲਾਇੰਸ ਹੋ ਜਾਂਦਾ ਹੁੰਦਾ ਸੀਗਾ, ਕਦੇ ਡੀ ਐਸ ਪੀ ਨਾਲ ਹੋ ਗਿਆ, ਅਕਾਲੀਆਂ ਦਾ, ਕਦੇ ਕਾਂਗਰਸ, ਉਹਦੇ ਨਾਲ ਮਟੀਰੀਅਲ ਛੁਪਣ ਛਾਪਣਾ, ਇੱਕ ਫਿਰ ਤੀਜਾ ਜਿਹੜੇ ਲੋਕਲ ਸਿੰਗਰ ਉਹਨਾਂ ਨੂੰ ਵੀ ਨਾਲ ਕੰਮ ਮਿਲਦਾ ਸਟੇਜ ਬਣਨ ਵਾਸਤੇ, ਤੇ ਤੀਜਾ ਜਿੰਨੀਆਂ ਜੀਪਾਂ ਆਉਂਦੀਆਂ ਸੀਗੀਆਂ ਸਾਰੀਆਂ ਰਾਜਸਥਾਨ ਤੋਂ ਆਉਂਦੀਆਂ ਸੀਗੀਆਂ। ਮਾਰਕੀਟ ਚ ਪੈਸਾ ਤੇ ਆਉਣਾ ਹੀ ਆ, ਛੋਟੇ ਮੋਟੇ ਜਿਹੜੇ ਉਹਨਾਂ ਨਾਲ ਕੰਮ ਚੱਲਦਾ ਸੀਗਾ
ਜੀ।
ਹਾਂਜੀ, ਫਿਰ ਹੁਣ ਕਈ ਵਾਰੀ ਹੁਣ ਜਿੱਦਾਂ ਬਡਾਲਾ ਹੋਣੇ ਹੁੰਦੇ ਸੀਗੇ ਤੇ ਨਾਲ ਹੀ ਉਧਰੋਂ ਅਮਰਾਵਤ ਸਿੰਘ ਸੀਗਾ, ਉਹਨਾਂ ਦਾ ਹੱਸਣਾ ਯਾਰ ਤੁਹਾਡਾ ਤੇ ਆਪਸ ਵਿਚ ਜਿਹੜਾ ਮਰਜ਼ੀ ਕੋਈ ਜਿੱਥੇ ਸੀਟ ਤੁਹਾਡੇ ਘਰ ਹੀ ਬਡਾਲੇ ਚ ਹੀ ਆਉਣੀ।
ਬਿਲਕੁਲ ਬਿਲਕੁਲ, ਔਰ ਚਾਹ ਦੇ ਖੋਖਿਆ ਤੈਨੂੰ ਯਾਦ ਹੋਣਾ ਜਿਹੜਾ ਉੱਥੇ ਜਿਹਨੂੰ ਹੁਣ ਬਡਾਲਾ ਚੌਂਕ ਹੀ ਕਹਿੰਦੇ ਆਪਣੇ,
ਹਾਂਜੀ ਹਾਂਜੀ,
ਉੱਥੇ ਆਲੇ ਦੁਆਲੇ ਜਿਹੜੇ ਚਾਹ ਦੇ ਖੋਖਿਆਂ ਵਾਲੇ ਆ ਉਹ ਵੀ ਬੜੇ ਖੁਸ਼ ਹੁੰਦੇ ਸੀ।
ਹਾਂਜੀ
ਹਾਂਜੀ,
ਮੇਨ ਬਡਾਲੇ ਦੀ ਜਗ੍ਹਾ ਹੀ ਹੈ ਨਾ, ਉਹ ਵੀ
ਸਾਰੀ ਬਡਾਲੀ ਜਗ੍ਹਾ ਹੀ
ਸਟੈਂਡ ਸੀ। ਹਾਂਜੀ, ਉੱਥੇ ਇਹਨਾਂ ਨੇ ਆਪਣਾ ਦਫ਼ਤਰ ਬਣਾਇਆ ਹੁੰਦਾ ਸੀ।
ਜੀ 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 ਜੀ,
ਹਾਂਜੀ
ਜੀ। ਤੋਂ ਮੇਨ ਇਹ ਵੀ ਮਨੀ ਤਾਂ ਸਰਕਲ ਹੁੰਦੀ ਆ ਨਾ, ਉਹ ਗਰੀਬ ਜਿਹਨਾਂ ਨੂੰ ਕਦੇ ਆਸ ਹੀ ਨਹੀਂ ਹੁੰਦੀ ਕੋਈ, ਉਹਨਾਂ ਉਹ ਤਕਰੀਬਨ 2-2.5 ਮਹੀਨੇ ਜਿਹੜੇ ਆ ਜੀ ਉਹ ਰੋਟੀ ਪਾ ਜਾਂਦੇ ਨੇ।
ਫੇਰ ਦੂਜੀ ਗੱਲ ਸੁਣੋ, ਉਸ ਤੋਂ ਬਾਅਦ ਫਿਰ ਕੇਟਰਿੰਗ ਵਾਲਾ ਦਾ ਕੰਮ ਚੱਲਣਾ, ਜਿੱਥੇ ਦਫ਼ਤਰ ਖੋਲਣੇ ਰਾਤ ਨੂੰ ਲੰਗਰ ਲੱਗਣਾ
ਜੀ ਜੀ,
ਉੱਥੇ ਕੰਮ ਤਾਂ ਸਾਰਿਆਂ ਦਾ ਹੀ ਚੱਲਦਾ ਆ। ਵੀਹ ਪਾਸੇ ਅਸੀਂ ਸਾਡੇ ਕੋਲ ਦੇਖ ਲਓ ਕਿ ਹੁਣ ਆਦਮਪੁਰ ਦੀ ਇਲੈਕਸ਼ਨ ਸੀਗੀ, 5 ਕੈਂਡੀਡੇਟ ਸੀ, 5 ਦਾ ਕੰਮ ਸਾਰਿਆਂ ਕੋਲ ਵੰਡਮਾ ਸੀਗਾ
ਜੀ।
ਮੇਰੇ ਕੋਲ ਕੱਲੇ ਕੋ ਤਾਂ ਆਉਣਾ ਨਹੀਂ ਹੈ, ਉਹਨਾਂ ਨੂੰ ਪਤਾ ਟਾਈਮਿੰਗ ਪਾਉਣਾ, ਸਾਰਿਆਂ ਕੋਲ ਕੰਮ ਕਰਾਉਣਾ
ਜੀ।
ਪਰ ਸਾਰੇ ਇੱਜ਼ਤ ਮਾਣ ਪਹਿਲਾਂ ਤਾਂ ਬਹੁਤ ਕਰਦਾ ਸੀ, ਪਰ ਕੁਛ ਉਸ ਤੋਂ ਬਾਅਦ ਚ ਮੈਂ ਹੁਣ ਨਾਂ ਨੀ ਲੈਣਾ ਚਾਹੁੰਦਾ, ਜਿਹੜੇ ਬਾਹਰ NRI ਗਏ ਆ ਨਾ, ਉਹਨਾਂ ਨੇ ਉੱਥੇ ਉਹ ਗੰਦ ਪਾ ਤਾ, ਉਹਨਾਂ ਨੇ ਤੇ ਲੋਕਾਂ ਦੇ ਪੈਸੇ ਵੀ ਮਾਰੇ ਨੇ। ਤੇ ਅੱਗੇ ਕਿਸੇ ਵੀ ਪਾਰਟੀ ਕੋਲ ਚੱਲ ਜਾਣਾ ਨਾ, ਅਗਰ ਉਹਨਾਂ ਨੇ ਕੋਈ ਮੀਨ ਮੇਕ ਕੀਤੀ, ਉਹਨੂੰ ਕਹਿੰਦਾ ਹੁੰਦਾ ਸੀਗਾ ਅਕਾਲੀ ਦਲ ਦੇ ਵਿੱਚ ਤੂੰ ਸਾਨੂੰ ਮਟੀਰੀਅਲ ਦੀ ਪਹੁੰਚ ਕਰ ਦੇ, ਅਸੀਂ ਆਪੇ ਆਫਿਸ ਜਾ ਕੇ ਪੇਮੈਂਟ ਲੈ ਲਵਾਂਗੇ। ਉਸ ਤੋਂ ਬਾਅਦ ਚ ਗੁੰਡਾ ਵਿਰਤੀ ਆ ਗਿਆ, ਜਿੰਨੇ NRI ਬਾਹਰੋਂ ਜਾ ਕੇ ਨਾ ਇਹਨਾਂ ਨੇ ਉੱਥੇ ਗੰਦ ਪਾਇਆ ਪਿਆ, ਉੱਥੋਂ ਜਿਹੜਾ ਨੁਕਸਾਨ ਹੋਇਆ ਨਾ, ਮੈਂ ਉਹਨਾਂ ਬੰਦੇ ਦਾ ਨਾਂ ਨੀ ਲੈਣਾ ਚਾਹੁੰਦਾ, ਉਹਦਾ ਅਮਰੀਕਾ ਚ ਬਹੁਤ ਤਗੜਾ ਕੰਮ ਕਰ ਰਿਹਾ ਜੀ, ਪੈਸਾ ਨੀ ਦਿੱਤਾ ਕਿਸੇ ਦਾ ਵੀ।
ਠੀਕ ਹੈ, ਠੀਕ ਹੈ,
ਉਥੋਂ ਜਿਹੜੀ ਥੁੱਕ ਲੱਗਾ ਫੇਰ ਇਧਰ ਆਇਆ ਸੀ ਤੁਹਾਨੂੰ ਥੁੱਕ ਲੱਗਾ ਤੇ ਚੇਤੇ ਆਉਂਦਾ ਇਲੈਕਸ਼ਨ ਚੇਤੇ ਆਉਂਦੇ ਇਲੈਕਸ਼ਨ ਦਾ ਚਾਹ ਇੰਨਾ ਹੁੰਦਾ ਸੀ ਨਾ
ਤੇ
ਕੰਮ ਨੀ ਸੀ ਮੁਕਦਾ ਪੈਸੇ ਵੀ ਐਡਵਾਂਸ ਸੁੱਟ ਕੇ ਬਟਾਲੇ ਹੋਣੀ ਹਰ ਵਾਰੀ ਹਰਦੇ ਰਹੇ ਉਧਰੋਂ ਅੱਗੇ ਸਮਰਾ ਹੁੰਦਾ ਸੀ ਬਰਾਬਰ ਉਹਦੇ ਕੋਲ ਵੀ ਉਹਦੀ ਉੱਥੇ ਫਾਈਨੈਂਸ ਕੰਪਨੀ ਚ ਪੈਸਾ ਸਾਰਿਆਂ ਕੋਲ ਹੁੰਦਾ ਸੀ ਪਰ ਇਸ ਕਰਕੇ ਮਤਲਬ ਕਿਸੇ ਨੇ ਕਦੀ ਪੈਸਾ ਨੀ ਸੀ ਨੱਪਿਆ ਪਹਿਲਾਂ ਇਹ ਹਾਲ ਉਸ ਤੋਂ ਬਾਅਦ ਅਕਾਲੀਆਂ ਤੇ ਕਾਂਗਰਸੀਆਂ ਦੇ ਵਿਚ ਹਰ ਇੱਕ ਦੇ ਵਿਚ ਗੁੰਡਾ ਵਿਰਤੀ ਆ ਗਈ ਹੈ ਤੁਸੀਂ ਬਸ ਭਲੀ ਆ
ਬਸ ਬਸ ਬਹੁਤ ਬਹੁਤ ਧੰਨਵਾਦ
ਇਹਨਾਂ ਛੋਟਿਆਂ ਦਾ ਕਾਰੋਬਾਰ ਸਾਰਾ ਖਤਮ ਕਰਤਾ
ਮਿਹਰਬਾਨੀ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ
ਹਲੋ ਕੀ ਜੀ
ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਰ
ਅੱਛਾ ਮੇਰਾ ਥੋੜਾ ਇਲੈਕਸ਼ਨਾਂ ਦਾ ਜਿਹੜਾ ਵਿਚਾਰ ਹੈਗਾ
ਹਾਂਜੀ
ਥੋੜਾ ਜਿਹਾ ਵੱਖਰਾ ਹੈਗਾ ਹਲਕਾ ਜਿਹਾ ਜੀ
ਹਾਂਜੀ ਹਾਂਜੀ
ਹੋਰ ਜੀ ਰਾਣੀ ਭਾਜੀ ਆਪਾਂ ਇੱਕ ਸਾਲ ਅਰਲੀ ਕਰਾ ਲਈਏ ਚਾਰ ਚਾਰ ਅੱਠ ਚਾਰ ਬਾਰਾਂ ਚਾਰ ਸੋਲਾਂ ਸੋਲਾਂ ਸਾਲਾਂ ਚ ਇੱਕ ਇਲੈਕਸ਼ਨ ਜ਼ਿਆਦਾ ਕਰਾਉਣੀ ਪੈਣੀ ਹੈ ਅੱਛਾ ਹੁਣ ਤੁਹਾਨੂੰ ਪਤਾ ਹੋਣਾ ਕਿੰਨਾ ਇੱਕ ਇਲੈਕਸ਼ਨ ਤੇ ਗੌਰਮੈਂਟ ਦਾ ਕਿੰਨੇ ਮਿਲੀਅਨ ਡਾਲਰ ਖਰਚਾ ਆਉਂਦਾ
ਹੁਣ ਪਤਾ ਨੀ ਕਿਥੋਂ ਫਿਗਰ ਆਈ ਹੈ ਪਰ 200 ਮਿਲੀਅਨ ਕਹਿੰਦੇ ਆ
ਉਹ ਬੱਲੇ ਸ਼ੇਰ ਦੇ ਹੁਣ ਦੱਸੋ ਮੈਨੂੰ ਜੇ ਸੋਲਾਂ ਸਾਲਾਂ ਦੇ ਵਿਚ ਇੱਕ ਇਲੈਕਸ਼ਨ ਹੋਰ ਕਰਾਉਣੀ ਪੈ ਗਈ ਜਿੱਦਾਂ ਹੁਣ ਚਲੋ ਫੂਡ ਸਾਹਿਬ ਮੇਰੇ ਹਿਸਾਬ ਦੇ ਨਾਲ
ਫੋਰ ਦੇ ਹੱਕ ਵਾਲੀ ਗੱਲ ਨੀ ਮੈਂ ਕਰਦਾ ਮੈਂ ਤੇ ਕਹਿ ਰਿਹਾ ਜਿਹੜਾ 200 ਮਿਲੀਅਨ ਆ ਵੀ ਜਾਣਾ ਕਿੱਥੇ ਆ ਉਹ ਹੁਣ ਕਹਿ ਲੋ ਵੀ ਜਿਹੜੇ ਆ ਛੋਟੇ ਛੋਟੇ ਬਰੀਕ ਬਰੀਕ ਕੰਮ ਕਰਨ ਵਾਲੇ ਆ ਚਾਹੇ ਉਹ ਜਿਹਨਾਂ ਨੇ ਇਲੈਕਸ਼ਨ ਦਾ ਮਟੀਰੀਅਲ ਬਣਾਉਣਾ ਚਾਹੇ ਉਹ ਸਟਿੱਕਰ ਬਣਨੇ ਨੇ ਚਾਹੇ ਉਹ ਕੋਟਾਂ ਤੇ ਲਾਉਣ ਵਾਲੇ ਜਿਹੜੇ ਫੁੱਲ ਜਿਹਾ ਬਣਨੇ ਨੇ ਚਾਹੇ ਜਿਹੜੇ ਪੋਸਟਰ ਬਣਨੇ ਨੇ ਫਿਰ ਉਹ ਪੋਸਟਰ ਲੱਗਣੇ ਨੇ ਹਾਂਜੀ ਕਿਸੇ ਨੇ ਕੋਈ ਐਡਵਰਟਾਈਜ਼ਮੈਂਟ ਕਰਨੀ ਆ ਜਿਹੜੇ ਪੋਸਟਰ ਪਾਉਣ ਵਾਲੇ ਬੰਦੇ ਜਿਹੜੇ ਆ ਜੀ ਉਹਨਾਂ ਕੋਲ ਕੰਮ ਜਾਣਾ ਮਨੀਤ ਜਿਹੜੀ ਆ ਜੀ ਉਹ ਇਸੇ ਹੀ ਇਕਾਨਮੀ ਦੇ ਵਿਚ ਸਰਕੂਲੇਟ ਹੋਣੀ ਆ
ਬਿਲਕੁਲ ਨਹੀਂ ਉਹ ਗੱਲ ਠੀਕ ਹੈਗੀ ਆ ਪਰ ਜਿਹੜਾ ਸਾਨੂੰ ਸੋਲਾਂ ਸਾਲਾਂ ਦੇ ਵਿਚ 200 ਮਿਲੀਅਨ ਡਾਲਰ ਦਾ ਐਕਸਟਰਾ ਖਰਚਾ ਪੈ ਗਿਆ
ਖਰਚਾ ਨੀ ਉਹ ਖਰਚਾ ਤਾਂ ਪੈ ਗਿਆ ਪਰ ਉਹ ਖਰਚਾ ਗਿਆ ਕਿੱਥੇ ਉਹ ਵੀ ਤਾਂ ਲੋਕਾਂ ਦੀ ਅਮੀਰਾਂ ਦੀਆਂ ਬੋਝਾਂ ਚੋਂ ਨਿਕਲ ਕੇ ਤੇ ਆਮ ਗਰੀਬ ਲੋਕਾਂ ਦੇ ਬੋਝਾਂ ਚ ਆ ਗਿਆ
ਨਹੀਂ ਠੀਕ ਹੈ ਮੈਂ ਉਹਨਾਂ ਐਗਰੀ ਹੈਗਾ
ਹਾਂਜੀ
ਪਰ ਜੇ ਜਦੋਂ ਹੁਣ ਤੁਸੀਂ 16 ਸਾਲਾਂ ਦੇ ਵਿਚ ਇੱਕ ਇਲੈਕਸ਼ਨ ਜਾਰੀ ਕਰਾਉਣੀ ਪੈ ਗਈ ਸਾਨੂੰ ਸਾਡਾ ਤਾਂ ਜਿਹੜਾ ਟੈਕਸ ਦਾ ਪੈਸਾ 200 ਮਿਲੀਅਨ ਡਾਲਰ ਉਹਦਾ ਕਿਸੇ ਇਕੋਨਮੀ ਵਿਚ ਜਾਂ ਹੋਰ ਕਿਸੇ ਹੋਸਪਿਟਲ ਬਣ ਸਕਦਾ ਜਾਂ ਹੋਰ ਚੀਜ਼ਾਂ ਬਣ ਸਕਦੀਆਂ
ਉਹ ਇਕੋਨਮੀ ਦੇ ਵਿਚ ਹੀ ਆਇਆ ਜੀ ਇਕੋਨਮੀ ਕੀ ਹੈ ਕਿ ਜਦੋਂ ਪੈਸਾ ਸਰਕੂਲੇਟ ਹੁੰਦਾ ਰਹੇ ਰਾਈਟ ਉਦੋਂ ਕਹਿੰਦੇ ਵੀ ਇਕੋਨਮੀ ਚੰਗੀ ਆ ਜੀ ਮੂਵ ਹੁੰਦੀ ਆ ਭਾਵੇਂ ਪੈਸਾ ਸਾਡੇ ਕੋਲ ਹੋਵੇ ਹੀ ਰਾਈਟ ਵੀ ਜਿੱਥੇ ਮੰਨ ਲਓ ਖੜਾ ਆ ਜੇ ਮੇਰੀ ਜੇਬ ਚ ਆਇਆ ਤੇ ਮੈਂ ਘੁੱਟ ਗਿਆ ਤੁਹਾਡੀ ਜੇਬ ਚ ਆਇਆ ਤੁਸੀਂ ਘੁੱਟ ਗਏ ਕਿਸੇ ਹੋਰ ਦੀ ਜੇਬ ਚ ਆਇਆ ਉਹ ਘੁੱਟ ਗਿਆ ਤੇ ਜਿਹੜਾ ਤੁਸੀਂ ਮੈਨੂੰ ਦੇਣਾ ਸੀ ਮੈਂ ਕਿਸੇ ਹੋਰ ਨੂੰ ਦੇਣਾ ਸੀ ਉਹ ਸਰਕਲ ਰੁਕ ਗਿਆ ਉਦੋਂ ਇਕੋਨਮੀ ਖੜਦੀ ਆ
ਠੀਕ ਹੈ ਨਹੀਂ ਅੱਛਾ ਮੈਂ ਤੇ ਮੇਰੀ ਇੱਕ ਹੋਰ ਵਿਚਾਰ ਹੈ ਛੋਟਾ
ਜੀ ਸਰ
ਮੈਂ ਕਹਿੰਦਾ ਗੌਰਮੈਂਟ ਹੁਣ ਜਿਹੜਾ ਮੈਜੋਰਟੀ ਵਿੱਚ ਹੈਗੀ ਆ ਨਾ ਇਹਨਾਂ ਨੂੰ ਇਲੈਕਸ਼ਨ ਮੇਰੇ ਖਿਆਲ ਅਮਰੀਕਾ ਚ ਸ਼ਾਇਦ ਹੈਗੀ ਇੱਦਾਂ ਹੀ ਇਹਨਾਂ ਨੇ ਪੱਕੀ ਰੱਖੀ ਹੋ ਵੀ ਇੰਨੀ ਤਰੀਕ ਨੂੰ ਇਸ ਮਹੀਨੇ ਵਿਚ ਇਲੈਕਸ਼ਨਾਂ ਹੋਣੀਆਂ ਉਹਨੂੰ ਚੇਂਜ ਕੋਈ ਨੀ ਕਰ ਸਕਦਾ ਗੱਲ ਖਤਮ ਤੁਹਾਡੀ ਪੁਆਇੰਟ ਵਧਣ ਜਾਂ ਘਟਣ
ਪਰ ਸਾਡੇ ਇੱਥੇ ਹੋਰ ਆ ਸਾਡੇ ਇਹ ਆ ਵੀ ਕਿਸੇ ਵੇਲੇ ਵੀ ਕਰਵਾਈਆਂ ਜਾ ਸਕਦੀਆਂ
ਹਾਂ ਨਹੀਂ ਇਹਨਾਂ ਨੂੰ ਚੇਂਜ ਕਰ ਦੇਣਾ ਚਾਹੀਦਾ ਹੈਗਾ ਵੀ ਫਿਕਸ ਕਰ ਦੋ ਗੱਲ ਖਤਮ ਕਿਸੇ ਦੇ ਪੁਆਇੰਟ ਘਟਣ ਕਿਸੇ ਦੇ ਵਧਣ
ਜੀ
ਹੁਣ ਦੇਖੋ ਤੁਸੀਂ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਮੈਂ ਤਾਂ ਇੰਨਾ ਕਹਿੰਦਾ ਫੂਡ ਸਾਹਿਬ ਨੇ ਹੁਣ ਆਪਣੀ ਦੇਖ ਲਈ ਉਹਨਾਂ ਦੀ
ਨੰਬਰ ਵਧੀਆ ਆਇਆ ਤੇ ਜੇ ਹੁਣ ਐਤਕੀ ਕਰਾਉਂਦੇ ਉਹ ਜਿੱਤਦੇ ਆ ਉਹ ਇਸ ਕਰਕੇ ਉਹਨਾਂ ਨੇ ਜੀ ਇਹ ਕਰ ਲਿਆ ਜਾਂ ਫਿਰ ਇਹ ਕਹਿ ਲਓ ਵੀ ਉਹ ਕਹਿੰਦੇ ਆ ਵੀ ਭਾਈ ਕੁਝ ਕੰਮ ਹੈਗੇ ਜਿਹਨੂੰ 4-5 ਸਾਲ ਲੱਗਣੇ ਆ ਵੀ ਜੇ ਮੈਂ ਹੁਣ ਸ਼ੁਰੂ ਕਰਦਾ ਆ ਤੇ ਜੇ ਮੇਰੇ ਕੋਲ ਮੈਂਡੇਟ ਹੈਗਾ ਆ ਉਹ ਚਲੋ ਬਹਾਨੇ ਜਿਹੜੇ ਹਰ ਇੱਕ ਦੇ ਕੋਲ ਆਪੋ ਆਪਣੇ ਢੰਗ ਨਾਲ ਹੁੰਦੇ ਆ ਹਾਂਜੀ
ਪੁਆਇੰਟ ਇਹਨਾਂ ਦੇ ਪੁਆਇੰਟ ਬਣੇ ਹੋਏ ਹੈਗੇ ਆ ਜੇ ਕੱਲ ਨੂੰ ਕੋਈ ਨਵਾਂ ਕੋਈ ਸੋਸ਼ਾ 1-2 ਨਿਕਲਿਆ ਜੀ
ਹਾਂ ਜਿੱਦਾਂ ਹੁਣ ਸਾਰੇ ਹੀ ਲੱਖਣ ਲਾਉਂਦੇ ਸੀ ਵੀ ਹੋ ਸਕਦਾ ਕਿ ਜਿਹੜੀ ਮੂਹਰਲੀ ਸਰਕਾਰ ਆ ਉਹ ਪੌਲੀ ਬਹੋਰਾਂ ਦੀ ਆ ਜਾਏ
ਹਾਂਜੀ
ਤੇ ਜਦੋਂ ਮੰਨ ਲਓ ਉਹਨਾਂ ਦੀ ਸਰਕਾਰ ਮੰਨ ਲਓ ਆ ਗਈ ਹਾਂਜੀ ਉਹਨਾਂ ਨੇ 6 ਮਹੀਨੇ ਦੇ ਵਿਚ ਕਹਿ ਲਓ ਵੀ ਜੋ ਹਾਲਾਤ ਨੇ ਹੋਣਾ ਕੱਖ ਉਹਨਾਂ ਤੋਂ ਨਹੀਂ ਤੇ ਉਹ ਤੋਂ ਬਾਅਦ ਫਿਰ ਉਹਦਾ ਨੁਕਸਾਨ ਜਿਹੜਾ ਜੀ ਉਹ ਹੋ ਸਕਦਾ ਵੀ ਪੀਸੀ ਨੂੰ ਹੋਵੇ ਉਹਨਾਂ ਨੇ ਹੋ ਸਕਦਾ ਵੀ ਇਸ ਢੰਗ ਨਾਲ ਸੋਚਿਆ ਹੋਵੇ ਵੀ ਕਿਉਂਕਿ ਜਿਹੜਾ ਇੱਕ ਇਲੈਕਸ਼ਨ ਜਿਹੜੀਆਂ ਨੇ ਨਾ ਜੀ ਉਹ ਜਦੋਂ ਪਿਛਲੀਆਂ ਇਲੈਕਸ਼ਨ ਲਿਬਰਲ ਜਿੱਤੀ ਆ ਫੈਡਰਲ ਦੀ ਉਹ ਲੋਕ ਜਦੋਂ ਪਹਿਲੀ ਵਾਰੀ ਫੋੜ ਹੋਰੀ ਬਣੇ ਆ ਨਾ ਉਸ ਤੋਂ ਬਾਅਦ ਉਹਨਾਂ ਕੋਲੋਂ ਸਾਲ ਭਰ ਪਰਫਾਰਮ ਨਹੀਂ ਸੀ ਕਰ ਹੋਇਆ ਤੇ ਉਹਦੀ ਵਜ੍ਹਾ ਕਰਕੇ ਤੇ ਲੋਕਾਂ ਨੇ ਵੋਟਾਂ ਜਿਹੜੀਆਂ ਸੀ ਉਹ ਲਿਬਰਲ ਨੂੰ ਪਾਤੀਆਂ ਸੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਜਿਸ ਸਾਲ ਰੈਪਟਰ ਨੇ ਜਿਹੜੀ ਉਹ ਜਿੱਤੇ ਨੇ ਉੱਥੋਂ ਜਦੋਂ ਬੜਾ ਆਇਆ ਸੀ ਭਈ ਟਰੂ ਨੌਰਥ ਦੀ ਗੱਲ ਚੱਲਦੀ ਸੀ ਹਾਂਜੀ ਵੀ ਆਰ ਨੌਰਥ ਹਾਂਜੀ ਔਰ ਜਦੋਂ ਇੱਥੇ ਇੱਕ ਬੜਾ ਵੱਡਾ ਸੈਲੀਬ੍ਰੇਸ਼ਨ ਹੋਈ ਸੀ ਜਦੋਂ ਉਹ ਕੱਪ ਜਿੱਤ ਕੇ ਆਈ ਸੀ ਹਾਂਜੀ ਔਰ ਉਦੋਂ ਜਿਹੜੇ ਮੋਹਰੇ ਬੰਦੇ ਲੋਕ ਖੜੇ ਸੀ ਸਪੈਕਟੇਟਰ ਉੱਥੇ ਮਿਲੀਅਨਸ ਆਫ ਬੰਦਾ ਇਕੱਠਾ ਹੋਇਆ ਸੀ ਉਦੋਂ ਉਹਨਾਂ ਨੇ ਫੋਰਡ ਹੋਰਾਂ ਨੂੰ ਬੋਲਣ ਨਹੀਂ ਦਿੱਤਾ ਸੀ ਤੁਹਾਨੂੰ ਯਾਦ ਹੋਣਾ ਉਹ ਤੋਂ ਬਾਅਦ ਫਿਰ ਫੋਰਡ ਹੋਰਾਂ ਨੇ ਜਿਹੜਾ ਸੀ ਉਹ ਗੇਅਰ ਸ਼ਿਫਟ ਕੀਤਾ ਚਲੋ ਫੇਰ ਤਾਂ ਕੰਮ ਹੀ ਕਿਉਂਕਿ ਜੇ ਆਪਾਂ ਮੈਂ ਦੂਜਾ ਕਈ ਵਾਰੀ ਆਪਾਂ ਸਰਫਿਸ਼ ਹੋ ਕੇ ਸੋਚਦੇ ਹਾਂ ਮੈਂ ਬ੍ਰੈਂਪਟਨ ਦੇ ਤੌਰ ਤੇ ਸੋਚਦਾ ਹੁੰਦਾ ਵੀ ਬ੍ਰੈਂਪਟਨ ਦੇ ਲਈ ਕਿਉਂਕਿ ਜਦੋਂ ਇਹ ਆਪਣੇ ਪੈਟ੍ਰਿਕ ਬਰਾਊਨ ਹੋਰੀ ਚੋਣ ਹੋਏ ਆ ਨਾ ਤੇ ਲੱਗਦਾ ਹੁੰਦਾ ਸੀ ਵੀ ਫੋਰਡ ਦੀ ਤੇ ਪੈਟ੍ਰਿਕ ਬਰਾਊਨ ਉਹਨਾਂ ਦੀ ਬਣਦੀ ਨਹੀਂ ਵੀ ਕਿਤੇ ਬ੍ਰੈਂਪਟਨ ਨੂੰ ਘਾਟਾ ਨਾ ਪਵੇ ਪਰ ਹੋਇਆ ਉਹਦੇ ਉਲਟ ਐਲ ਆਰ ਟੀ ਜਿਹੜਾ ਸੀਗਾ ਜੀ ਉਹ ਮਸਲਾ ਕਹਿ ਲਓ ਕਿ ਜਦੋਂ ਸਾਰੀ ਦੀ ਸਾਰੀ ਕਹਿ ਲਓ ਕਿ ਜਿਹੜੀ ਸਾਡੀ ਕੌਂਸਲ ਸੀ ਉਹਦੇ ਅਗੇਂਸਟ ਭੁਗਤੀ ਆ ਉਦੋਂ ਆਪਾਂ ਸਾਰੇ ਬੜੇ ਔਖੇ ਸੀ ਉਹ ਤੋਂ ਬਾਅਦ ਦੂਜੀਆਂ ਇਲੈਕਸ਼ਨਾਂ ਵੀ ਹੋਈਆਂ ਉਹਦੇ ਵਿੱਚ ਵੀ ਐਲ ਆਰ ਟੀ ਦਾ ਮਸਲਾ ਜਿਹੜਾ ਸੀਗਾ ਜੀ ਉਹ ਗੂੰਜਦਾ ਰਿਹਾ ਹੁਣ ਆਹ ਇਲੈਕਸ਼ਨਾਂ ਤੋਂ ਪਹਿਲਾਂ ਫੋਰਡ ਹੋਰੀ ਜਿਹੜੇ ਸੀਗੇ ਜੀ ਐਲ ਆਰ ਟੀ ਵੀ ਬ੍ਰੈਂਪਟਨ ਨੂੰ ਦੇਗਾ ਇੱਕ ਹਾਸਪਿਟਲ ਵੀ ਬ੍ਰੈਂਪਟਨ ਨੂੰ ਦੇਗਾ ਇੱਕ ਯੂਨੀਵਰਸਿਟੀ ਵੀ ਬ੍ਰੈਂਪਟਨ ਨੂੰ ਦੇਗਾ ਤੇ ਉਧਰੋਂ ਬੀਬੀ ਬੋਨੀ ਕ੍ਰੋਮਬੀ ਹੋਰੀ ਕਹਿੰਦੇ ਸੀਗੇ ਵੀ ਭਾਈ ਬ੍ਰੈਂਪਟਨ ਨੂੰ ਜੁਦੇ ਕਰ ਦਿਓ ਵੀ ਇਹ ਸਾਡੇ ਤੇ ਬੋਝ ਆ
ਹਾਂਜੀ
ਹੁਣ ਸਾਡੇ ਮਨ ਦੇ ਵਿੱਚ ਇਹ ਜਿਹੜੇ ਸਵਾਲ ਉੱਠਣੇ ਜਿਹੜੇ ਆ ਉਹ ਬੜੇ ਸੁਭਾਵਿਕ ਆ ਕਿ ਕੱਲ ਨੂੰ ਜੇ ਬੋਨੀ ਕ੍ਰੋਮਬੀ ਹੋਰਾਂ ਦੇ ਕੋਲ ਪਾਵਰ ਆ ਗਈ ਵੀ ਉਹ ਸਾਡਾ ਬ੍ਰੈਂਪਟਨ ਦਾ ਕੀ ਹਾਲ ਕਰਨਗੇ
ਜੋੜ ਦਊਗੇ
ਹਾਂ ਸਮੱਸਿਆ ਇਹ ਆ ਹਾਂਜੀ ਹਾਂ ਸਵਾਲ ਤਾਂ ਆਪਣਾ ਜਾਇਜ਼ ਆ ਨਾ
ਨਹੀਂ ਬਿਲਕੁਲ ਬਿਲਕੁਲ ਜੇ ਬੋਨੀ ਕ੍ਰੋਮਬੀ ਆਈ ਹੈਗੀ ਚਾਂਸ ਤਾਂ ਹੈ ਨੀ ਇਹਦੇ ਆਉਣ ਦੇ ਵੈਸੇ
ਜੀ
ਅਤੇ ਇਹਨਾਂ ਨੇ ਵੱਖਰੇ ਹੋਣਾ ਹੈਗਾ ਤੇ ਬ੍ਰੈਂਪਟਨ ਵਾਲੇ ਨੂੰ ਕੁੰਜੇ ਲਾਉਣਾ
ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ
ਕਾਲ ਕਰੋ 2475 4600 6475 4600 ਡਬਲ 0 6 ਸੰਤਾਲੀ 2 95 4600 HK Tire Center ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647 384 3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca
Roadmaster Truck Driving School ਜੀ ਹਾਂ ਤੁਸੀਂ ਠੀਕ ਸੁਣਿਆ Roadmaster Truck Driving School ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ Roadmaster Truck Driving School ਨਾਲ 6475505913 ਤੇ ਸੰਪਰਕ ਕਰੋ ਇੱਕ ਵਾਰ ਫੇਰ 6475505913 Roadmaster Truck Driving School
ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਬੋਨੀ ਗਰੀਬੀ ਬਾਰੇ ਸੁਣਿਆ
ਆਹੋ ਨੀ ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ
ਆਹੋ ਜੀ ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ
ਅੱਛਾ ਭੈਣੇ ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ ਦੇਖੋ ਜੀ ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ ਦੂਜਾ ਉਹ ਹਸਪਤਾਲ ਬਣਾ ਰਿਹਾ ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ ਹੋਰ ਕੀ ਗਣਾਵਾਂ ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ
ਹਾਂ ਭੈਣ ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ
ਆਥੋਰਾਈਜ਼ਡ ਬਾਈ ਦੀ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਬੋਨੀ ਗਰੀਬੀ ਬਾਰੇ ਸੁਣਿਆ
ਆਹੋ ਨੀ ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ
ਆਹੋ ਜੀ ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ
ਅੱਛਾ ਭੈਣੇ ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ ਦੇਖੋ ਜੀ ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ ਦੂਜਾ ਉਹ ਹਸਪਤਾਲ ਬਣਾ ਰਿਹਾ ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ ਹੋਰ ਕੀ ਗਣਾਵਾਂ ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ
ਹਾਂ ਭੈਣ ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ
ਆਥੋਰਾਈਜ਼ਡ ਬਾਈ ਦੀ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ
ਇੱਕ ਵਾਰੀ ਫੇਰ ਸਵਾਗਤ ਜੀ ਪ੍ਰੋਗਰਾਮ ਪਸੰਦ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਨਪਾਲ ਬਰੋਕ ਹੋਰਾਂ ਦਾ ਮੈਸੇਜ ਆਇਆ ਜੀ ਉਹਨਾਂ ਨੇ ਮੇਰੇ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ ਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਭਾਈ ਇਲੈਕਸ਼ਨ ਹੋਣ ਦੇ ਨਾਲ ਜਿਹੜੇ ਪੈਸੇ ਆ ਉਹ ਇਕਾਨਮੀ ਦੇ ਵਿੱਚ ਹੀ ਪੈਂਦੇ ਆ ਤੇ ਫਿਰ ਹਰ ਸਾਲ ਇਲੈਕਸ਼ਨ ਕਿਉਂ ਨਾ ਕਰਵਾ ਲਈਏ ਗਲਤ ਤੁਹਾਡੀ ਵੀ ਸਹੀ ਹੈ ਹਾਂਜੀ ਤੇ ਪਰ ਜਦ ਮੇਰਾ ਸਿਰਫ ਇਹ ਹੁੰਦਾ ਕਿ ਜਿਹੜੇ ਵੇਸਟ ਚ ਲੱਗਿਆ ਖੂਹ ਚ ਪਾਇਆ ਖੂਹ ਚ ਨਹੀਂ ਪਾਇਆ ਇੱਥੇ ਘੁੰਮਦੇ ਘੁਮਾਉਂਦੇ ਆ ਉਹਨਾਂ ਦੇ ਵਿੱਚੋਂ ਕੋਈ ਨੋਟ ਜਿਹੜਾ ਉਹ ਘੁੰਮਦਾ ਘੁਮਾਉਂਦਾ ਸੱਜੇ ਖੱਬੇ ਕਿਸੇ ਲੋੜਵੰਦ ਦੀਆਂ ਜੇਬਾਂ ਚ ਹੀ ਪੈਣਾ ਦੂਜੇ ਪਾਸੇ ਜਿਹੜਾ ਖਾਸ ਤੌਰ ਦੇ ਉੱਪਰ ਜਦੋਂ ਆਪਾਂ ਕਿਸੇ ਆਪਣੇ ਯੂਥ ਨਾਲ ਗੱਲ ਕਰੀਏ ਜਿਹੜੀ ਸਟੀਵਨ ਲਾਚੇਹੋਰੀ ਜਦੋਂ ਐਜੂਕੇਸ਼ਨ ਮਿਨਿਸਟਰ ਸਨ ਤੇ ਉਹਨਾਂ ਵੱਲੋਂ ਜਿਸ ਢੰਗ ਦੇ ਨਾਲ ਬਿਹੇਵ ਕੀਤਾ ਗਿਆ ਉਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਬੋਰਡ ਹੋਰਾਂ ਦੇ ਅਗੇਂਸਟ ਜਾਂਦੀਆਂ ਨੇ ਅੱਜ ਨੇ ਇਮੀਗ੍ਰੇਸ਼ਨ ਵਾਲੇ ਦੇ ਅੱਜ ਕੱਲ ਜਿਹੜੇ ਫਰਾਡ ਸਾਹਮਣੇ ਆਏ ਨੇ, ਅੱਜ ਨੇ ਸਕੂਲ ਖੁੱਲੇ ਨੇ ਸੋ ਕਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ, ਹਾਂਜੀ ਇਹ ਸਾਰੇ ਸਾਰੇ ਉਹਨਾਂ ਦੀ ਅਣਗਹਿਲੀ ਦਾ ਨਤੀਜਾ ਰਹੇ ਨੇ, ਬਿਨਾਂ ਸ਼ੱਕ ਰਹੇ ਨੇ, ਖੁੱਲਣ ਦਿੱਤੇ ਕਿਉਂਕਿ ਬਹੁਤਾ ਸਾਰਾ ਦਾ ਸਾਰਾ ਖਮਿਆਜ਼ਾ ਜਿਹੜਾ ਜੀ ਇਹਨਾਂ ਦੀ ਅਣਗਹਿਲੀ ਦਾ ਉਹ ਫੈਡਰਲ ਨੂੰ ਭੁਗਤਣਾ ਪਿਆ। ਜਿੱਥੇ ਕੋਈ ਗਲਤ ਆ ਉੱਥੇ ਆਪਾਂ ਉਹਨਾਂ ਨੂੰ ਠੋਕ ਵਜਾ ਕੇ ਗਲਤ ਕਹਾਂਗੇ। ਇਹਨਾਂ ਚੈੱਕ ਹੀ ਨਹੀਂ ਕੀਤਾ। ਇੱਥੇ ਬਹੁਤੇ ਜਿਹੜੇ ਏਜੰਟ ਸੀਗੇ, ਕੋਈ ਜਲੰਧਰ ਬੈਠਾ ਸੀ, ਕੋਈ ਲੁਧਿਆਣੇ ਬੈਠਾ ਸੀ, ਕੋਈ ਚੰਡੀਗੜ੍ਹ ਬੈਠਾ ਸੀ, ਕੋਈ ਕਿਤੇ ਬੈਠਾ ਸੀ, ਉਹਨਾਂ ਏਜੰਟਾਂ ਨੇ ਆ ਕੇ ਇੱਥੇ ਆਪਣੇ ਸਕੂਲ ਖੋਲ ਲਏ। ਪਹਿਲਾਂ ਤਾਂ ਉਹਨਾਂ ਏਜੰਟਾਂ ਨੂੰ ਕਹਿ ਲਓ ਵੀ ਕਿਸੇ ਨਾ ਕਿਸੇ ਹੋਰ ਸਕੂਲ ਦੇ ਨਾਲ ਕਿਸੇ ਕਾਲਜ ਦੇ ਨਾਲ ਹਿੱਸਾਪਾਤੀ ਕਰਨਾ ਪੈਂਦਾ ਹੁੰਦਾ ਸੀ ਵੀ ਅਸੀਂ ਤੈਨੂੰ ਸਟੂਡੈਂਟ ਬਣਾ ਕੇ ਲਿਆ ਕੇ ਦਿਆਂਗੇ, ਇੰਨੇ ਪਰਸੈਂਟ ਵਿੱਚੋਂ ਰੈਫਰਲ ਫੀਸ ਸਾਡੀ ਆ। ਫਿਰ ਉਹਨਾਂ ਸੋਚਿਆ ਵੀ ਇਹ ਕਾਹਤੋਂ, ਆਪਾਂ ਆਪਣਾ ਖੋਲਦੇ ਹਾਂ। ਉਹਨਾਂ ਨੇ ਆਪਣੇ ਖੋਲਤੇ ਇੱਥੇ। ਸੋ ਇਹ ਸਾਰਾ ਕੁਝ ਜਿਹੜਾ ਹੋਇਆ ਨਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਹੁਣੇ ਹੁਣੇ ਜੀ ਇੱਕ ਭਾਈ ਸਾਹਿਬ ਪਿਛਲੇ ਦਿਨ 17 ਤਰੀਕ ਨੂੰ ਉਹਨਾਂ ਨੇ ਗੈਸ ਸਟੇਸ਼ਨ ਲੁੱਟਿਆ ਸੀ ਤੇ ਇਹਦੇ ਵਿੱਚ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ 30 ਸਾਲਾਂ ਦੀ ਉਮਰ ਵਾਲੇ ਜੀ, ਉਹਨਾਂ ਦੇ ਕੋਲ ਇੱਕ ਪਿਸਤੌਲ ਫੜ ਹੋਇਆ, ਉਹ ਫੜ ਲਿਆ ਤੇ ਇੱਕ ਹੋਰ 30 ਸਾਲਾਂ ਦੇ ਆ ਜੀ ਭਾਈ ਸਾਹਿਬ ਤਰਨਜੋਤ ਸਿੰਘ ਜੀ ਵੀ 30 ਸਾਲਾਂ ਦੇ ਆ, ਇਹਨੂੰ ਪੁਲਿਸ ਲੱਭ ਰਹੀ ਹੈ ਜੀ, ਫੜਾ ਦਿਓ ਜੇ ਬੰਦਾ ਕਿਤੇ ਹੈ ਲੱਗ ਸਕੇ। ਇਹ ਸੀ ਅੱਜ ਦਾ ਪ੍ਰੋਗਰਾਮ, ਬਾਅਦ ਵਿੱਚ ਗੱਲਬਾਤ ਕਿਸੇ ਨੇ ਕਰਨੀ। ਬਰਾੜ ਸਾਹਿਬ ਦਾ ਫੋਨ ਨੰਬਰ 647-384-36-36, ਮੇਰਾ ਫੋਨ ਨੰਬਰ ਉਹੀ 905-915-84-84, ਘੱਟ ਵੱਧ ਬੋਲਿਆ ਹੋਇਆ ਤੂੰ ਮੁਆਫ਼ੀ। ਤੇ ਹੁਣ ਗਾਣਾ ਛਾਣਾ ਤਾਂ ਆਪਣੇ ਕੋਲ ਸੁਣ ਨਹੀਂ ਹੋਇਆ। ਚਲੋ ਇਹ ਕਿਹੜਾ ਕੁੰਭ ਦਾ ਮੇਲਾ ਬਾਹਰੀ ਸਾਲੀ ਹੋਣਾ, ਹਾਂਜੀ ਉਹ ਕੁੰਭ ਦੇ ਮੇਲੇ ਦੇ ਵਿੱਚ ਵੀ ਦੇਖੋ ਜੀ ਕਿੰਨੇ ਉੱਥੇ ਸਾਧ ਗਏ ਆ ਨਾ, ਉਹਨਾਂ ਦੀ ਤਪੱਸਿਆ ਹੀ ਭੰਗ ਹੋਈ, ਉਹ ਇੱਕ ਦੋ ਬੀਬੀਆਂ ਬਿੱਲੀਆਂ ਜਿਹੀਆਂ ਅੱਖਾਂ ਵਾਲੀਆਂ ਉੱਥੇ ਗਈਆਂ ਆ, ਉਹਦੀ ਚਰਚਾ ਹੀ ਕਰੀ, ਉਹਦੇ ਮਗਰੀ ਹੋਈ ਜਾਂਦੇ, ਉਹਨਾਂ ਨੂੰ ਬਾਹਰ ਕੱਢਦੇ, ਉਹਨਾਂ ਨੂੰ ਬਾਹਰ ਕੱਢਦੇ, ਆਪ ਦੇਖੋ ਕਿੱਡੇ ਤਪੱਸਵੀ ਨੇ, ਹਾਂਜੀ ਕਿਆ ਬਾਤ ਹੈ ਜੀ। ਚਲੋ ਮਿਲਦੇ ਹਾਂ ਜੀ, ਸਤਿ ਸ੍ਰੀ ਅਕਾਲ, ਰੱਬ ਰੱਖਾ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਜਸਟਿਨ ਟਰੂਡੋ ਨੇ ਜਿਸ ਕੰਮ ਦੀ ਸ਼ੁਰੂਆਤ ਕੀਤੀ ਸੀ, ਮਾਰਕ ਕਾਰਨੀ ਵੀ ਉਹੀ ਕੰਮ ਨੂੰ ਕੰਟੀਨਿਊ ਕਰਨ ਦੇ ਲਈ ਆ ਗਏ ਨੇ।
ਸਟੈਡੀ ਇਨਕ੍ਰੀਸ ਇਨ ਦ ਪ੍ਰਾਈਸ ਆਫ ਕਾਰਬਨ,
ਕੋਈ ਫਰਕ ਨਹੀਂ ਪੈਂਦਾ ਉਹ ਕੀ ਕਹਿੰਦੇ ਨੇ,
ਇਫੈਕਟਿਵਲੀ ਅ ਸ਼ੈਡੋ ਕਾਰਬਨ ਪ੍ਰਾਈਸ ਔਰ ਪ੍ਰਾਈਸ ਆਫ ਪੋਲੂਸ਼ਨ,
ਪਰ ਤੁਸੀਂ ਪੇ ਕਰਦੇ ਹੀ ਰਹਿਣਾ
ਇਨ ਸਮ ਫਾਰਮ ਆਫ ਕਾਰਬਨ ਟੈਕਸ।
ਕਾਰਬਨ ਟੈਕਸ ਸਾਰਨੀ, ਇਹ ਬਿਲਕੁਲ ਹੀ ਜਸਟਿਨ ਵਰਗੇ ਨੇ।
ਦਿਸ ਮੈਸੇਜ ਇਜ਼ ਫਰਮ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਮਟਨ, 9058747171।
ایک جگہ ایسی ہے جہاں یہ سب کچھ ہو رہا ہے، ایک جگہ جو شمالی کانوں کو جنوں کی اشیاء سازی کی قوت کے ساتھ منسلک کر کے اپنی معیشت کی تعمیر نو کر رہی ہے، وہ جگہ جہاں کینیڈا میں الیکٹرک گاڑیوں اور بیٹریوں کے پہلے پلانٹس میں قریب 44 بلین ڈالر کی نئی سرمایہ کاریاں ہوئی ہیں، جہاں زیادہ لوگ کام کر کے زیادہ تنخواہ کما رہے ہیں، وہ جگہ ہے اونٹیریو۔ ontario.ca/rebuilding our economy پر مزید آئیں، حکومت اونٹیریو کی جانب سے ادائیگی کردہ۔
میری پورے سال کی سیونگ $400 ہوئی ہے۔
میری سیونگ $350،
میری سیونگ صرف $100۔